ਆਤਮਾ ਜੜ ਹੈ ਚੇਤਨ ਹੈ ਤੇ ਕੋਈ ਕਹਿ ਰਿਹਾ ਜੜ ਚੇਤਨ ਉਭੇ ਰੂਪ ਹੈ ਉਹਨਾਂ ਦਾ ਥੋੜਾ ਚੱਲ ਰਿਹਾ ਹੈ ਜੇ ਆਤਮਾ ਜੜ ਹੋਏਗਾ ਜਾਂ ਚੇਤਨ ਹੋਏਗਾ ਤੇ ਉਹਦੇ ਵਿੱਚ ਕੀ ਦੋਸ਼ ਆਉਣਗੇ ਹੈ ਨਾ ਜਾਂ ਚੇਤਨ ਜੜ ਦੋਨੋ ਰੂਪ ਹੋਏਗਾ ਤਾਂ ਕੀ ਉਹਦਾ ਥੋੜਾ ਸੁਣ ਲੋ ਆਤਮਾ ਜਦੀ ਅਚੇਤ ਰੂਪ ਹੈ ਮਤਲਬ ਜੜ ਰੂਪ ਹੈ ਅਚੇਤ ਮਨੇ ਜੜ ਰੂਪ ਆਤਮਾ ਜਦੀ ਅਚੇਤ ਚਿਦ ਮਨੇ ਚੇਤਨ ਅਚਿਦ ਆ ਲੱਗ ਗਿਆ ਅਚੇਤਨ ਹੋ ਗਿਆ ਜੜ ਆਤਮਾ ਜਦੀ ਅਚਿਦ ਰੂਪ ਹੈ ਤੋ ਆਤਮਾ ਕਾ ਚੇਤਨਤ ਅੰਗੀਕਾਰ ਕੈਸੇ ਕਰਤੇ ਹੋ ਆਤਮਾ ਪਹਿਲਾਂ ਕਹਿ ਰਹੇ ਜੜ ਫਿਰ ਕਹਿ ਰਹੇ ਚੇਤਨ ਉਹਦਾ ਚੇਤਨ ਪਣਾ ਫਿਰ ਤੁਸੀਂ ਕੈਸੇ ਅੰਗੀਕਾਰ ਕਰ ਲਿਆ ਸਵੀਕਾਰ ਕਰ ਲਿਆ ਇਸ ਪ੍ਰਕਾਰ ਅਸ਼ੰਕਾ ਉਠਾ ਕਰ ਗਿਆਨ ਗੁਣ ਵਾਲਾ ਹੋਣੇ ਸੇ ਆਤਮਾ ਚੇਤਨ ਹੈ ਇਸ ਪ੍ਰਕਾਰ ਸਮਾਧਾਨ ਪੂਰਵ ਪਕਸ਼ੀ ਕਰਦੇ ਹੈ ਨਿਆਂ ਵਾਲਿਆਂ ਦਾ ਪਕਸ਼ ਚੱਲ ਰਿਹਾ ਨਿਆਂ ਵਾਲੇ ਕੀ ਕਹਿੰਦੇ ਆ ਕਹਿੰਦੇ ਆਤਮਾ ਜੜ ਹੈ ਠੀਕ ਹੈ ਫਿਰ ਉਹਨਾਂ ਨੂੰ ਪੁੱਛਦਾ ਵੀ ਜੇ ਜੜ ਹੈ ਤੇ ਫਿਰ ਤੁਸੀਂ ਚਿਦ ਰੂਪ ਵੀ ਕਹਿ ਦਿੰਦੇ ਜੇ ਨਾ ਕਹਿੰਦੇ ਚਿਦ ਰੂਪ ਉਦੋਂ ਹੁੰਦਾ ਜਦੋਂ ਆਤਮਾ ਦਾ ਔਰ ਮਨ ਦਾ ਸੰਯੋਗ ਹੁੰਦਾ ਨਾ ਤੇ ਫਿਰ ਉਹਦੇ ਵਿੱਚ ਗੁਣ ਉਤਪੰਨ ਹੁੰਦੇ ਜਿਹੜੇ ਪਿੱਛੇ ਦੱਸ ਕੇ ਆਏ ਇੱਛਾ ਦਵੇਸ਼ ਪ੍ਰਯਤਨ ਧਰਮ ਅਧਰਮ ਸੁਖ ਦੁਖ ਸੰਸਕਾਰ ਇਹ ਉਹ ਚ ਉਤਪੰਨ ਹੁੰਦੇ ਤਾਂ ਚੇਤਨ ਹੈ ਵੈਸੇ ਜੜ ਇਹ ਨਿਆਂ ਵਾਲੀ ਕਹਿ ਰਹੇ ਠੀਕ ਹੈ ਆਹ ਉਹਦਾ ਥੋੜਾ ਨਿਆਂ ਵਾਲੀ ਦਾ ਚੱਲੇਗਾ ਚੇਤਨੋ ਆਯਾਮ ਇੱਛਾ ਦਵੇਸ਼ ਪ੍ਰਯਤਨਵਾਨ ਸਿਆਦ ਧਰਮ ਧਰਮਯੋ ਕਰਤਾ ਭੋਗਤਾ ਦੁਖਾ ਦੀ ਮਤਵਤਾ ਕੀ ਕਹਿ ਰਿਹਾ ਹੈ ਅਯਮ ਅਯਮ ਮਨੇ ਜਹ ਆਤਮਾ ਆਯਮ ਮਨੇ ਜਹ ਆਤਮਾ ਸਰੂਪ ਸੇ ਜੜ ਹੋਣੇ ਪਰ ਵੀ ਸਰੂਪ ਸੇ ਤਾਂ ਜੜ ਹੈ ਨਾ ਠੀਕ ਹੈ ਸਾਨੂੰ ਚਾਹੀਦਾ ਠੀਕ ਹੈ ਆਤਮਾ ਜਹ ਆਤਮਾ ਸਰੂਪ ਸੇ ਜੜ ਹੋਣੇ ਪਰ ਵੀ ਕੀ ਕਹਿ ਰਿਹਾ ਹੈ ਆਂਦਾ ਜੇ ਆਤਮਾ ਮੰਨ ਲੋ ਸਰੂਪ ਸੇ ਜੜ ਹੈ ਉਹ ਠੀਕ ਹੈ ਜੜ ਸਰੂਪ ਹੈ ਫਿਰ ਚਿਤੀਮਤਵਾਦ ਚੇਤਨਾ ਗਿਆਨ ਗੁਣ ਵਾਲਾ ਹੋਣੇ ਕੇ ਕਾਰਨ ਚੇਤਨ ਕਹਾ ਜਾਤਾ ਹੈ ਨਿਆਂ ਵਾਲੇ ਕਹਿ ਰਹੇ ਹੈ ਆਤਮਾ ਜੜ ਹੈ ਜਦੋਂ ਉਹਦੇ ਵਿੱਚ ਗਿਆਨ ਗੁਣ ਆ ਜਾਂਦਾ ਹੈ ਫਿਰ ਉਹ ਚੇਤਨ ਕੀ ਤਰ੍ਹਾਂ ਲੱਗਦਾ ਠੀਕ ਹੈ ਇੱਛਾ ਦਵੇਸ਼ ਪ੍ਰਯਤਨਵਾਨ ਔਰ ਇੱਛਾ ਦਵੇਸ਼ ਪ੍ਰਯਤਨ ਵਾਲ ਵਾਲਾ ਵੀ ਹੈ ਦੇਖ ਲੋ ਇਹ ਚ ਗੁਣ ਵੀ ਦੱਸ ਰਿਹਾ ਇੱਛਾ ਦਵੇਸ਼ ਪ੍ਰਯਤਨ ਇੱਛਾ ਦਵੇਸ਼ ਪ੍ਰਯਤਨ ਵਾਲਾ ਵੀ ਹੈ ਆਤਮਾ ਅਤਹ ਚੇਤਨ ਹੈ ਧਰਮ ਧਰਮ ਯੋ ਕਰਤਾ ਔਰ ਸ਼ੁਭ ਅਸ਼ੁਭ ਕਰਮ ਤਥਾ ਤਦ ਜਨ੍ਯ ਪੁਨ ਪਾਪ ਰੂਪ ਅਦ੍ਰਿਸ਼ਟ ਕਾ ਕਰਨੇ ਵਾਲਾ ਦੁਖਾਦੀ ਮਤਵਤਾ ਔਰ ਦੁਖ ਸੁਖ ਆਦਿ ਵਾਲਾ ਹੋਣੇ ਸੇ ਭੋਗਤਾ ਸਿਆਤ ਭੋਗਤਾ ਵੀ ਕਹਾ ਜਾਤਾ ਹੈ ਇਸ ਲਈ ਜਿਹ ਜੀਵ ਸੇ ਵਿਲੱਖਣ ਹੈ ਜੀਵ ਨੂੰ ਅਲੱਗ ਦੱਸਦੇ ਹੈ ਆਤਮਾ ਨੂੰ ਅਲੱਗ ਦੱਸਦੇ ਹੈ ਔਰ ਬ੍ਰਹਮ ਨੂੰ ਅਲੱਗ ਦੱਸਦੇ ਹੈ ਠੀਕ ਹੈ ਤੇ ਆਤਮਾ ਨੂੰ ਕੈਸੇ ਦੱਸਦੇ ਹੈ ਸੁਖ ਦੁੱਖ ਵਾਲਾ ਵੀ ਦੱਸ ਰਹੇ ਹੈ ਉਹ ਚੇਤਨ ਵੀ ਦੱਸ ਰਹੇ ਹੈ ਜੜ ਵੀ ਦੱਸ ਰਹੇ ਹੈ ਭੋਗਤਾ ਵੀ ਦੱਸ ਰਹੇ ਹੈ ਹਾਂ ਕਿਸ ਦੀ ਬਣਾ ਸੀ ਆਪ ਦੇਖੋ ਹੁਣ ਇਹਦਾ ਜੋ ਹੈ ਨਾ ਇਹ ਗ੍ਰੰਥਕਾਰ ਸਿਧਾਂਤੀ ਇਹ ਥੋੜੀ ਸ਼ੰਕਾ ਕਰ ਰਿਹਾ ਆਤਮਾ ਜਦੀ ਵਿਭੂ ਹੈ ਵਿਭੂ ਮੈਨੇ ਵਿਆਪਕ ਆਤਮਾ ਜਦੀ ਵਿਆਪਕ ਹੈ ਤੋ ਆਤਮਾ ਕਾ ਲੋਕਾਂਤਰ ਮੇ ਗਮਨ ਆਦਿਕ ਕੈਸੇ ਘਟ ਸਕਦਾ ਹੈ ਕਹਿੰਦਾ ਤੁਸੀਂ ਇੱਕ ਤਰਫ ਆਤਮਾ ਨੂੰ ਕਹਿੰਦੇ ਵਿਭੂ ਹੈ ਵਿਆਪਕ ਹੈ ਉਹ ਫਿਰ ਕਹਿੰਦੇ ਆਤਮਾ ਪੁੰਨ ਪਾਪ ਭੋਗਣ ਵਾਸਤੇ ਜਾਂਦਾ ਤੇ ਜਿਹੜੀ ਚੀਜ਼ ਸਰਵਤਰ ਵਿਆਪਕ ਹੈ
ਉਹ ਕਿੱਥੇ ਆਊਗੀ ਤੇ ਕਿੱਥੇ ਜਾਊਗੀ? ਪ੍ਰਧਾਨ ਜੀ ਲੱਗੀ ਸਮਝ? ਕਿਰਿਆ ਪ੍ਰਸ਼ਨ ਵਸਤੂ ਚ ਹੋਊਗੀ, ਜੋ ਸਰਵਤਰ ਵਿਆਪਕ ਉਚਿਤ ਕਿਰਿਆ ਹੈ ਨੀ, ਉਹ ਨਾਲੇ ਜਾਊ ਕਿੱਥੇ? ਜਾਊ ਜੋ ਉੱਥੇ ਜਿੱਥੇ ਨਹੀਂ ਹੈ, ਜੋ ਪਹਿਲਾਂ ਹੀ ਸਾਰੇ ਹੈ ਤੇ ਕਿੱਥੇ ਜਾਊਗੀ? ਤੇ ਫਿਰ ਨਰਕ ਸਵਰਗ ਕੈਸੇ ਗਮਨ ਕਰਦੇ ਤੁਸੀਂ? ਠੀਕ ਹੈ ਨਾ, ਅਵਿਨਾਸ਼ੀ ਹੈ, ਅਕਿਰਿਆ ਹੈ, ਤੇ ਤੁਸੀਂ ਕਿਰਿਆ ਦੱਸ ਰਹੇ ਹੋ ਚ ਜਦੀ ਆਤਮਾ ਵਿਭੂ ਹੈ ਤੋ ਆਤਮਾ ਕਾ ਲੋਕਾਂਤਰ ਮੈਂ ਦੂਸਰੇ ਲੋਕਾਂ ਚ ਲੋਕਾਂਤਰ ਮੈਂ ਗਮਨ ਆਦਿ ਕੈਸੇ ਕਰ ਸਕਦਾ ਹੈ? ਐਸੀ ਸ਼ੰਕਾ ਕਾ ਸਿਧਾਂਤੀ ਕੀ ਤਰਫ ਸੇ ਹੋਣੇ ਪਰ, ਐਸੀ ਸ਼ੰਕਾ ਸਿਧਾਂਤੀ ਨੇ ਕੀਤੀ ਹੈ। ਠੀਕ ਹੈ, ਪੂਰਵ ਪਕਸ਼ੀ ਇਸ ਦੇਹ ਮੈਂ ਕਰਮ ਵਿਸ਼ਾਤ ਇੱਛਾ ਆਦਿ ਉਤਪੰਨ ਹੋਣੇ ਪਰ, ਇਹ ਦੱਸ ਰਿਹਾ ਸੀ ਇਹ ਦੇਹ ਦੇ ਵਿੱਚ ਕਰਮ ਦੇ ਵਸ ਦੇ ਨਾਲ ਇੱਛਾ ਹੋ ਗਈ। ਇਸ ਸਰੀਰ ਮੈਂ ਆਤਮਾ ਕਾ ਅਵਸਥਾਨ ਆਦਿ ਵਿਵਹਾਰ ਕੀ ਨਿਆਈ ਕਰਮ ਵਿਸ਼ਾਤ ਲੋਕਾਂਤਰ ਮੈਂ ਦੇਹਾਂਤਰ ਕੀ ਉਤਪਤੀ ਹੋਣੇ ਪਰ, ਲੋਕਾਂਤਰ ਮੈਂ ਜਾ ਕਰਕੇ ਦੂਸਰੇ ਦੇਹ ਕੋ ਪ੍ਰਾਪਤ ਹੋ ਜਾਏਗਾ। ਉਸ ਦੇਸ਼ ਕੇ ਦੁਆਰਾ ਅਵਸ਼ਿਨ ਆਤਮਾ ਪ੍ਰਦੇਸ਼ ਮੈਂ ਸੁਖ ਆਦਿ ਉਤਪਤੀ ਬਸਾਤ, ਇਸ ਉਸ ਦੇਹ ਮੈਂ ਆਤਮਾ ਕਾ ਗਮਨ ਆਦਿ ਵਿਵਹਾਰ ਹੋਤਾ ਹੈ। ਇਸ ਪ੍ਰਕਾਰ ਆਤਮਾ ਕਾ ਗਮਨ ਆਦਿ ਔਪਚਾਰਿਕ ਗੌਣ ਹੈ ਔਰ ਇਸ ਵਿਪਰੇਸ਼ ਉੱਤਰ ਕਹਤੇ ਹੈ। ਜੋ ਆਤਮਾ ਦਾ ਜਿਹੜਾ ਗਮਨ ਆਦਿ ਮੰਨਦੇ ਪਰ ਗੌਣ ਮੰਨਦੇ ਮੁੱਖ ਨੇ, ਨਿਆਏ ਵਾਲੇ ਕਹਿ ਰਹੇ। ਠੀਕ ਹੈ ਜੀ, ਆਪ ਸੁਣੋ ਕੀ ਕਹਿ ਰਹੇ ਨਿਆਏ ਵਾਲੇ। ਜਥਾ ਅਤਰ ਕਰਮ ਵਸ਼ਤਾ ਕਰਮ ਵਸ਼ਤਾ ਕਾਦੀ ਕਾ, ਦੇਖੋ ਕਾਦੀ ਕਾ ਚਿੱਤ ਕਦੀ 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 ਕਾਦੀ ਕਾ ਚਿੱਤ ਕਮ ਸੁਖਾਦੀ ਕਮ ਤਥਾ ਲੋਕਾਂਤਰੇ ਦੇਹ ਕਰਮਣੇ ਛਾਦੀ ਜਯੰਤੀ। ਕੀ ਕਹਿ ਰਿਹਾ ਹੈ? ਜਥਾ ਅਤਰ ਜੈਸੇ ਇਸ ਦੇਹ ਮੈਂ, ਜਥਾ ਅਤਰ ਮੈਨੇ ਜੈਸੇ ਇਸ ਦੇਹ ਮੈਂ ਕਰਮ ਵਸ਼ਤਾ ਕਰਮ ਵਸ਼ਤਾ ਕਰਮ ਕੇ ਵਸ ਹੋ ਕਰ ਕਰਮ ਵਸ਼ਤਾ ਕਦਾਚਿਤ ਕਮ ਕਰਮ ਕੇ ਅਧੀਨ ਕਦਾਚਿਤ ਹੋਣੇ ਵਾਲਾ ਸੁਖਾਦੀ ਕਮ ਸੁਖ ਦੁਖ ਆਦਿ ਉਤਪੰਨ ਹੋਤੇ ਹੈ। ਕਹਿੰਦੇ ਜਿਦਾਂ ਕਦੀ ਸੁਖ ਉਤਪੰਨ ਹੋ ਗਿਆ ਕਰਮ ਦੇ ਵਸ਼ ਦੇ ਨਾਲ, ਕਦੀ ਦੁੱਖ ਉਤਪੰਨ ਹੋ ਗਿਆ ਕਿਹਦੇ ਨਾਲ? ਕਰਮ ਦੇ ਵਸ਼ ਨਾਲ। ਤੇ ਫਿਰ ਆਪਾਂ ਗੁਆਂਢੀਆਂ ਨੂੰ ਕਿਉਂ ਕਹਿੰਦੇ ਹਾਂ ਵੀ ਇਹਨੇ ਮੈਨੂੰ ਦੁੱਖ ਦਿੱਤਾ ਜੀ, ਕਹਿ ਦਿੰਦੇ ਹਾਂ ਨਾ ਆਹ ਬੰਦਾ ਮੈਨੂੰ ਬੜਾ ਤੰਗ ਕਰਦਾ। ਇਹ ਕੀ ਕਹਿ ਰਹੇ? ਕਰਮ ਦੇ ਵਸ਼ ਨਾਲ ਦੁੱਖ ਸੁੱਖ ਹੁੰਦੇ ਆ। ਠੀਕ ਹੈ ਜੀ, ਦੁੱਖ ਸੁੱਖ ਆਦਿ ਉਤਪੰਨ ਹੋਤੇ ਹੈ ਔਰ ਇਸ ਲਈ ਇਹੀ ਹੈ ਨਾ, ਔਰ ਇਸ ਲਈ ਇਸ ਸ਼ਰੀਰ ਮੈਂ ਆਤਮਾ ਹੈ ਇਸ ਪ੍ਰਕਾਰ ਵਿਵਹਾਰ ਹੋਤਾ ਹੈ। ਤਥਾ ਕਰਮਣਾ ਲੋਕਾਂਤਰੇ ਉਸੀ ਪ੍ਰਕਾਰ ਕਰਮ ਵਿਸ਼ਾਤ, ਵਿਸ਼ਾਤ ਮੈਨੇ ਕਰਮ ਕੇ ਵਸਤੇ, ਕਰਮ ਦੇ ਵਸਤੇ ਦੂਸਰੇ ਲੋਕਾਂ ਮੈਂ ਦੇਹ ਸ਼ਰੀਰ ਉਤਪੰਨ ਹੋਣੇ ਪਰ, ਉਸ ਸ਼ਰੀਰ ਕਰਕੇ ਅਵਸ਼ਿਨ ਆਤਮਾ ਪ੍ਰਦੇਸ਼ ਮੈਂ ਇੱਛਾ ਆਦਿ ਜਯੰਤੇ ਇੱਛਾ ਦਵੇਸ਼ ਸੁਖ ਦੁੱਖ ਆਦਿ ਉਤਪੰਨ ਹੋਤੇ ਹੈ, ਤਬ ਆਤਮਾ ਕਾ ਗਮਨ ਆਦਿ ਗੌਣ ਵਿਵਹਾਰ ਹੋ ਸਕਦਾ ਹੈ। ਇਹ ਨਿਆਏ ਵਾਲੇ ਨੇ ਕਰ ਦਿੱਤੀ ਆਪਣੀ ਵਿਵਸਥਾ। ਠੀਕ ਹੈ ਜੀ, ਆਤਮਾ ਕਰਤ੍ਰਿਤ ਆਦਿ ਧਰਮ ਵਾਲਾ ਹੈ। ਕਰਤ੍ਰਿਤ ਮਨੇ ਕਰਤਾ ਭੁਗਤਾ, ਕਰਤ੍ਰਿਤ ਆਦਿ ਧਰਮ ਵਾਲਾ ਆਤਮਾ ਕਰਤ੍ਰਿਤ ਆਦਿ ਧਰਮਵਾਨ ਹੈ। ਇਸਮੇ ਕਿਆ ਪ੍ਰਮਾਣ ਹੈ? ਇਸ ਅਸ਼ੰਕਾ ਕਾ ਉੱਤਰ ਨਿਆਇਕ ਕਹਿਤੇ ਹੈ ਕਰਮਕਾਂਡ ਇਤਿਆਦਿ ਸ਼ਬਦੋਂ ਸੇ। ਉਹਨੇ ਸਿਧਾਂਤੀ ਨੇ ਪੁੱਛਿਆ, ਤੁਸੀਂ ਕਹਿੰਦੇ ਜੇ ਆਤਮਾ ਜਿਹੜਾ ਕਰਤਾ ਹੈ ਭੋਗਤਾ ਹੈ, ਇਹਦੇ ਵਿੱਚ ਤੁਹਾਡੇ ਕੋਲ ਪ੍ਰਮਾਣ ਹੈ ਵੀ ਆਤਮਾ ਕਰਤਾ ਹੈ ਭੋਗਤਾ ਹੈ? ਕਹਿੰਦੇ ਹੈ। ਦੱਸੋ ਫਿਰ ਕਿਹੜਾ ਹੈ? ਦੱਸਦੇ ਹੈ, ਏਵਮ ਚਾ ਸਵਰਗਸਿਆਪਿ ਸੰਭਵੇ ਤਾਮ ਗਮਾ ਗਮਉ ਕਰਮ ਕਾਂਡਾ ਸਮਗਰੋ ਅਤਰ ਪ੍ਰਮਾਣਮਿਤਿ ਤੇ ਵਦਨ। ਏਵਮ ਚਾ ਸਰਵ ਸਵਰਗਸਿਆਪਿ ਪੂਰਵਕਤ ਪ੍ਰਕਾਰ ਸੇ ਵਿਭੂ ਆਤਮਾ ਕੀ ਵੀ ਗਮਨਾ ਗਮਨੋ ਸੰਭਵੇ ਤਾਮ ਪਰਲੋਕ ਗਮਨਾ ਗਮਨ ਸਵਰਗ ਲੋਕ ਸਵਰਗ ਨਰਕ ਵਿੱਚ ਉਹਨਾਂ ਪੁੱਛਿਆ ਸੀ। ਕੀ ਪੁੱਛਿਆ ਸੀ? ਕਿ ਤੁਸੀਂ ਕਹਿੰਦੇ ਜੇ ਆਤਮਾ ਕਰਤਾ ਭੋਗਤਾ ਹੈ, ਇਹਦੇ ਵਿੱਚ ਕੋਈ ਪ੍ਰਮਾਣ ਹੈ? ਕਹਿੰਦੇ ਹਾਂ ਹੈ। ਕਿਹੜਾ? ਕਹਿੰਦੇ ਕਰਮਕਾਂਡ। ਕਹਿੰਦੇ ਵੇਦ ਦੇ ਵਿੱਚ ਜਿਹੜਾ ਕਰਮਕਾਂਡ ਦਿੱਤਾ ਉਹ ਕਿਹਦੇ ਵਾਸਤੇ ਦਿੱਤਾ? ਕਿ ਤੂੰ ਆਹ ਕੰਮ ਕਰੇਗਾ ਤੈਨੂੰ ਆਹ ਫਲ ਮਿਲੇਗਾ, ਤੂੰ ਆਹ ਕੰਮ ਕਰੇਗਾ ਤੈਨੂੰ ਆਹ ਫਲ ਮਿਲੇਗਾ, ਆਹ ਕੰਮ ਨਾ ਕਰੀ ਤੈਨੂੰ ਪਾਪ ਲੱਗੇਗਾ ਤੂੰ ਨਰਕ ਜਾਏਗਾ, ਆਹ ਕੰਮ ਨਾ ਕਰੀ ਆਹ ਕੰਮ ਕਰ, ਆਂਦੇ ਇਹ ਜਿਹੜਾ ਕਰਮਕਾਂਡ ਹੈ ਨਾ ਇਹ ਪ੍ਰਮਾਣ ਹੈ ਨਿਆਏ ਵਾਲੇ ਕਹਿ ਰਹੇ ਠੀਕ ਹੈ ਨਿਆਏ ਵਾਲੇ ਕਹਿ ਰਹੇ ਵੀ ਇਹ ਪ੍ਰਮਾਣ ਹੈ ਸਾਡੇ ਕੋਲ ਤੇ ਜੇ ਉਹ ਕਿਹਨੂੰ ਕਹਿ ਰਹੇ ਆਤਮਾ ਨੂੰ ਕਹਿ ਰਹੇ ਉਹ ਠੀਕ ਹੈ ਜੀ ਏਵਮ ਦਾ ਸਵਰਗਸਿਆ ਵੀ ਪੂਰਵਕਤ ਪ੍ਰਕਾਰ ਸੇ ਵਿਭੂ ਆਤਮਾ ਕਾ ਵੀ ਗਮਨਾ ਗਮ ਸੰਭਵੇ ਤਾਂ ਪਰਲੋਕ ਗਮਨ ਇਸ ਲੋਕ ਮੇ ਆਗਮਨ ਰੂਪ ਵਿਵਹਾਰ ਸੰਭਵ ਹੋ ਸਕਦਾ ਹੈ ਅਤਰ ਆਤਮਾ ਕਰਤਾ ਭੋਗਤਾ ਰੂਪ ਹੈ ਇਸ ਵਿਸ਼ੇ ਮੇ ਕੀ ਕਹਿ ਰਹੇ ਅਤਰ ਆਤਮਾ ਇਹ ਜੋ ਆਤਮਾ ਹੈ ਕਰਤਾ ਭੋਗਤਾ ਰੂਪ ਹੈ ਇਸ ਵਿਸ਼ੇ ਮੇ ਸਮਗ੍ਰ ਕਰਮ ਕਾਂਡ ਪ੍ਰਮਾਣਮ ਸੰਪੂਰਨ ਕਰਮ ਕਾਂਡ ਆਤਮਕ ਵੇਦ ਪ੍ਰਮਾਣ ਹੈ ਜਿਹੜਾ ਕਰਮ ਕਾਂਡ ਹੈ ਉਹ ਪ੍ਰਮਾਣ ਹੈ ਇਹਦੇ ਵਿਚ ਇਸੀ ਤੇ ਅਵਧਨ ਇਸ ਪ੍ਰਕਾਰ ਪ੍ਰਭਾਕਰ ਔਰ ਨਿਆਇਕੋ ਨੇ ਕਿਹਾ ਹੈ ਕਿ ਪ੍ਰਭਾਕਰ ਮਤ ਵਾਲੇ ਔਰ ਨਿਆਇ ਵਾਲੇ ਐਸੇ ਮੰਨਦੇ ਉਹ ਕਹਿ ਰਹੇ ਜਿਹੜਾ ਕਰਮ ਕਾਂਡ ਹੈ ਉਹ ਕਾਹਦੇ ਵਾਸਤੇ ਹੈ ਕਿਸੇ ਵਾਸਤੇ ਹੈ ਕਿ ਨਹੀਂ ਬੇਕਾਰ ਹੀ ਹੈ ਜੋ ਹੈ ਤੂੰ ਆਤਮਾ ਕਰਤਾ ਭੋਗਤਾ ਹੈ ਉਹਦੇ ਵਾਸਤੇ ਠੀਕ ਹੈ ਜੀ ਆ ਪੂਰਵ ਸਤਰਵੇ ਸ਼ਲੋਕ ਮੇ ਅਨਯੋ ਵਿਗਿਆਨ ਮਯਾਤ ਇਤਿਆਦਿ ਸ਼ਲੋਕ ਮੇ ਅਨੰਦਮਯ ਕੋ ਆਤਮਾ ਕਹਾ ਔਰ ਅਬ ਇੱਛਾਦਿ ਮਾਨ ਦੂਸਰੇ ਰੂਪ ਕੋ ਆਤਮ ਰੂਪ ਕਰਕੇ ਪ੍ਰਤਿਪਾਦਨ ਕਰਤੇ ਹੋ ਇਸ ਲਈ ਪੂਰਵ ਉੱਤਰ ਕਾ ਵਿਰੋਧ ਪ੍ਰਾਪਤ ਹੁਆ ਕੀ ਕਹਿ ਰਹੇ ਸਿਧਾਂਤੀ ਕਹਿ ਰਹੇ ਪਹਿਲਾਂ ਤੁਸੀਂ ਕਿਹਾ ਸੀ ਕੀ ਕਿਹਾ ਸੀ ਵੀ ਜਿਹੜਾ ਅਨਮੇ ਕੋਸ਼ ਹੈ ਨਾ ਉਹ ਆਤਮਾ ਹੈ ਠੀਕ ਹੈ ਹੁਣ ਤੁਸੀਂ ਕਹਿ ਰਹੇ ਇੱਛਾ ਦਵੇਸ਼ ਵਾਲਾ ਜਿਹੜਾ ਆਤਮਾ ਉਹ ਆਤਮਾ ਹੈ ਤੇ ਤੁਹਾਡਾ ਪਹਿਲਾਂ ਕਿਹਾ ਹੁਣ ਕਿਹਾ ਵਿਰੋਧ ਨਹੀਂ ਹੋ ਗਿਆ ਆਪਸ ਵਿੱਚ ਪਹਿਲਾਂ ਤੁਸੀਂ ਕਿਹਾ ਸੀ ਕਿਆ ਆਨੰਦਮੇ ਕੋਸ਼ ਆਤਮਾ ਹੈ ਹੁਣ ਕਹਿ ਰਹੇ ਜੇ ਆਤਮਾ ਜਿਹੜਾ ਹੈ ਇੱਛਾ ਦਵੇਸ਼ ਸੁੱਖ ਦੁੱਖ ਕਰਤਾ ਭੋਗਤਾ ਸਾਰਾ ਹੈ ਕਹਿੰਦੇ ਫਿਰ ਜਿਹੜਾ ਤੁਸੀਂ ਪਹਿਲੀ ਗੱਲ ਕਹੀ ਸੀ ਉਹ ਹੋਣ ਵਾਲੀ ਜਿਹੜੀ ਗੱਲ ਕਹਿਣ ਡੇ ਜੇ ਇਹਦਾ ਤੁਹਾਡੀਆਂ ਆਪਸ ਵਿੱਚ ਗੱਲਾਂ ਦਾ ਨਾ ਵਿਰੋਧ ਹੋ ਗਿਆ ਪਹਿਲਾਂ ਤੁਸੀਂ ਕੁਛ ਦੱਸ ਰਹੇ ਹੁਣ ਤੁਸੀਂ ਕੁਛ ਦੱਸ ਰਹੇ ਜੇ ਠੀਕ ਹੈ ਵਿਰੋਧ ਪ੍ਰਾਪਤ ਐਸੀ ਅਸ਼ੰਕਾ ਸਿਧਾਂਤੀ ਕੀ ਤਰਫ ਸੇ ਉਠਾ ਕਰ ਸਮਾਧਾਨ ਕਰਦੇ ਹੈ ਸਿਧਾਂਤੀ ਨੇ ਸ਼ੰਕਾ ਉਠਾਈ ਹੈ ਗ੍ਰੰਥਕਾਰ ਨੇ ਅਬ ਇਸਕਾ ਸਮਾਧਾਨ ਕਰ ਰਹੇ ਨਿਆਏ ਵਾਲੇ ਆਨੰਦ ਮਯੋ ਕੋਸ਼ੋ ਯਹ ਸੁਪਤੋ ਪਰਿਸ਼ਿਸ਼ਯਤੇ ਅਸਪਿਸ਼ਟ ਚਿੱਤ ਸਾ ਆਤਮਸ ਆਤਮੈਸ਼ਾਮ ਪੂਰਵ ਕੋਸ਼ ਅਸਿਆ ਤੇ ਗੁਣਾ ਸੁਪਤੋ ਅਸਪ੍ਰਸ਼ਚਿਤ ਸੁਪਤੀ ਅਵਸਥਾ ਮੇ ਅਸਪਸ਼ਟ ਚੇਤਨ ਰੂਪ ਅਸਪਸ਼ਟ ਮੈਨੇ ਹਾਂ ਅਸਪਸ਼ਟ ਚੇਤਨ ਰੂਪ ਜਾ ਆਨੰਦਮਯ ਕੋਸ਼ਾ ਜੋ ਆਨੰਦਮਯ ਕੋਸ਼ ਪਰਿਸ਼ਿਸ਼ ਤੇ ਅਵਸ਼ਿਸ਼ਟ ਰਹਿਤਾ ਹੈ ਇਹ ਕਿਉਂ ਕਹਾ ਅਵਸ਼ਿਸ਼ਟ ਰਹਿਤਾ ਹੈ ਬਾਕੀ ਬਾਕੀ ਰਹਿਤਾ ਕਿਉਂ ਕਹਾ ਉਹਨੇ ਇਸ ਵਾਸਤੇ ਕਿਹਾ ਪਹਿਲਾਂ ਸੁਣੋ ਕੀ ਕਹਿ ਰਹੇ ਹੈ ਸੁਸ਼ੁਪਤੀ ਅਵਸਥਾ ਮੇ ਉਹਨੇ ਕਹਿ ਰਿਹਾ ਸੁਸ਼ੁਪਤੀ ਅਵਸਥਾ ਮੇ ਠੀਕ ਹੈ ਅਸਪਸ਼ਟ ਚੇਤਨ ਰੂਪ ਅਸਪਸ਼ਟ ਸਪਸ਼ਟ ਨਹੀਂ ਹੋ ਰਿਹਾ ਚੇਤਨ ਦਾ ਆਤਮਾ ਦਾ ਉਸ ਵੇਲੇ ਸਪਸ਼ਟ ਨਹੀਂ ਹੋ ਰਿਹਾ ਸਪਸ਼ਟ ਪ੍ਰਤੀਤੀ ਨਹੀਂ ਹੋ ਰਹੀ ਜਾ ਆਨੰਦਮਯ ਕੋਸ਼ ਜੋ ਆਨੰਦਮਯ ਕੋਸ਼ ਪਰਿਸ਼ਿਸ਼ ਦੇ ਅਵਸ਼ਿਸ਼ ਰਹਿਤਾ ਹੈ ਸੁਸ਼ੁਪਤੀ ਅਵਸਥਾ ਦੇ ਵਿਚ ਆਤਮਾ ਤੋਂ ਹੈ ਪਰ ਉਹ ਆਤਮਾ ਸਪਸ਼ਟ ਪ੍ਰਤੀਤ ਨਹੀਂ ਹੋਤਾ ਬਾਕੀ ਜਿਹੜਾ ਰਹਿੰਦਾ ਕਿਆ ਆਨੰਦਮਯ ਕੋਸ਼ ਬਾਕੀ ਸਾਰਾ ਕੀ ਹੋ ਗਿਆ ਲੈ ਹੋ ਗਿਆ ਠੀਕ ਹੈ ਨਾ ਸਾ ਪੂਰਵ ਕੋਸ਼ਾ ਪੂਰਵ ਕੋਸ਼ਾ ਵਹ ਸੁਰਤੀ ਯੁਕਤ ਪਾਂਚ ਕੋਸ਼ੋ ਮੇ ਪ੍ਰਥਮ ਕੋਸ਼ ਏਸ਼ਾ ਆਤਮਾ ਪ੍ਰਭਾਕਰਾ ਤਥਾ ਨਿਆਇਕੋ ਕਾ ਆਤਮਾ ਹੈ ਕਹਿੰਦਾ ਜਿਹੜਾ ਇਹ ਪ੍ਰਭਾਕਰ ਔਰ ਨਿਆਇਕੇ ਵਾਲਾ ਦਾ ਇਹ ਆਤਮਾ ਹੈ ਕਿਹੜਾ ਆਨੰਦਮਈ ਕੋਸ਼ ਇਸ ਤੱਕ ਗਏ ਹੋ ਗਿਰੀ ਗਏ ਠੀਕ ਹੈ ਜੀ ਇਸ ਆਤਮਾ ਕੇ ਤੇ ਗੁਣਾ ਜੇ ਪੂਰਵਕਤ ਗਿਆਨ ਸੁਖ ਆਦਿ ਗੁਣ ਹੈ ਇਹ ਆਤਮਾ ਕੇ ਗੁਣ ਵੀ ਮੰਨਦੇ ਹੈ ਆਤਮਾ ਕੈਸਾ ਹੈ ਹਾਂਜੀ ਗੁਣ ਹੈ ਉਹਦੇ ਗੁਣ ਦੱਸਿਆ ਤੇ ਗੁਣ ਗੁਣੀ ਭਾਵ ਸੇ ਰਹਿਤਾ ਰਹਿਤਾ ਆਤਮਾ ਉਹ ਤੇ ਨਿਰਗੁਣ ਹੈ ਠੀਕ ਹੈ ਨਾ ਅਬ ਉਸਕੇ ਇਸੀ ਆਤਮਾ ਕੀ ਚਿਦ ਅਚਿਦ ਰੂਪਤਾ ਕੋ ਕੁਮਾਰਲੀ ਭੱਟ ਉਹਦਾ ਨਾਂ ਸੀ ਕੁਮਾਰਲੀ ਭੱਟ ਦੇਖ ਲੋ ਕੀ ਲਿਖਿਆ ਇਸ ਆਤਮਾ ਕਾ ਚਿਦ ਅਚਿਦ ਮੈਨੇ ਜੜ ਚੇਤਨ ਦੋਨੋ ਹੀ ਨਾ ਜੜ ਹੈ ਅੱਧਾ ਜੜ ਹੈ ਅੱਧਾ ਚੇਤਨ ਹੈ ਕਿ ਜੋਤ ਕੀ ਤਰ੍ਹਾਂ ਕਿ ਜੋਤ ਮਣੇ ਜੁਗਨੂ ਜੁਗਨੂ ਦੀ ਤਰ੍ਹਾਂ ਅਬ ਉਹ ਮਤ ਦਿਖਾ ਰਹੇ ਥੋੜਾ ਇਸ ਆਤਮਾ ਕੀ ਚਿਦ ਅਚਿਦ ਰੂਪਤਾ ਕੋ ਕੁਮਾਰਲ ਭੱਟ ਨੇ ਕੁਮਾਰਲ ਭੱਟ ਕੇ ਅਨੁਯਾਈ ਬਣੇ ਉਸ ਮਤ ਨੂੰ ਮੰਨਣ ਵਾਲੇ ਅਨੁਯਾਈ ਬਣੇ ਉਹ ਮਤ ਨੂੰ ਮੰਨਣ ਵਾਲੇ ਲੋਕ ਵਰਣਨ ਕਰਦੇ ਹੈ ਇਸ ਵਾਰਤਾ ਕੋ ਸਿਧਾਂਤੀ ਅਗਲੇ ਸ਼ਲੋਕ ਮੈਂ ਕਹਤੇ ਹੈ ਔਰ ਚੇਤਨ ਰੂਪਤਾ ਕੀ ਕਲਪਨਾ ਮੈਂ ਕਾਰਨ ਕਹਤੇ ਹੈ ਗੂੜਮ ਚੇਤਨਯਮ ਉਪਤੇਕਸ਼ਾ ਜੜ ਬੋਧਸਿਆ ਰੂਪਤਾਮ ਆਤਮੋ ਬਰਬੂਤੇ ਭੱਟਾ ਭੱਟਾਸ ਚਿਦ ਚਿਦ ਰੂਪੇ ਉਤ ਸਿਧੀ ਸਿਮਰਤੇ ਆਤਮਾ ਗੂੜਮ ਚੇਤਨਮ ਆਤਮਾ ਕੇ ਸਪਸ਼ਟ ਚੇਤਨ ਕੀ ਉਤਪੇਕਸ਼ਾ ਉਪੇਕਸ਼ਾ ਕਰਕੇ ਦੇਖੋ ਕੀ ਕਹਿ ਰਹੇ ਆਤਮਾ ਕੇ ਅਸਪਸ਼ਟ ਚੇਤਨ ਕੀ ਉਤਪੇਕਸ਼ਾ ਉਪੇਕਸ਼ਾ ਕਰਕੇ ਅਰਥਾਤ ਜੁਗਤੀ ਦੁਆਰਾ ਨਿਸ਼ਚੇ ਕਰਕੇ ਜੜ ਬੋਧਸਿਆ ਸਰੂਪਤਾਮ ਆਤਮਾ ਕੀ ਜੜ ਆਤਮਾ ਕੀ ਚਿਤ ਜੜ ਉਬੇ ਰੂਪਤਾ ਉਬੇ ਮਣੇ ਦੋਨੋ ਆਤਮਾ ਚਿਤ ਵੀ ਹੈ ਜੜ ਵੀ ਹੈ ਦੋਨੋ ਰੂਪਤਾ ਭੱਟਾ ਪ੍ਰਭੂ ਤੇ ਕੁਮਾਰਲ ਭੱਟ ਨੇ ਕੇ ਅਨੁਯਾਈ ਲੋਕ ਕਥਨ ਕਰਦੇ ਹੈ ਉਹ ਥਿਤੀ ਸਿਮਰਤੇ ਸੁਸ਼ੁਪਤੀ ਤੇ ਜਗੇ ਹੋਏ ਪੁਰਸ਼ ਕੇ ਸਮਰਨ ਸੇ ਚਿਤ ਉਤਪੇਕਸ਼ਾ ਸੁਸ਼ੁਪਤੀ ਕਾਲੀਨ ਚੇਤਨ ਕੀ ਕਲਪਨਾ ਹੋਤੀ ਹੈ ਅਰਥਾਤ ਸੁਸ਼ੁਪਤੀ ਮੈਂ ਉਠੇ ਹੋਏ ਪੁਰਸ਼ ਕੋ ਮੈਂ ਸੁਖ ਸੇ ਸੋਇਆ ਕੁਛ ਵੀ ਨਹੀਂ ਜਾਣਤਾ ਇਹ ਦੋ ਅਨੁਭਵ ਲੈ ਲੈਂਦੇ ਦੋ ਅਨੁਭਵ ਕਿਹਦੇ ਉਹਨਾਂ ਲੈ ਲੇ ਪ੍ਰਧਾਨ ਜੀ ਜਦੋਂ ਬੰਦਾ ਸੁਸ਼ੁਪਤੀ ਚ ਗਾਢ ਨਿੰਦਰਾ ਚ ਸੁੱਤਾ ਉਹ ਫਿਰ ਜਗਿਆ ਜਗ ਕਰਕੇ ਕੀ ਕਹਿੰਦਾ ਮੈਂ ਬੜੇ ਸੁਖ ਸੇ ਸੋਇਆ ਕੁਛ ਨੀ ਜਾਣਦਾ ਆਉਂਦਾ ਉਹ ਇਹਨੂੰ ਲੈ ਲੈਂਦੇ ਕੁਛ ਨੀ ਜਾਣਦਾ ਇਹ ਆਪਣਾ ਗਿਆਨ ਪ੍ਰਗਟ ਕਰ ਰਿਹਾ ਕਿ ਉਸ ਸਮੇਂ ਅਗਿਆਨ ਉਸ ਸਮੇਂ ਵੀ ਸੀ ਤੇ ਚਿਦ ਰੂਪ ਆਤਮਾ ਦਾ ਆਪਣਾ ਸਰੂਪ ਹੋ ਗਿਆ ਇਹ ਕਹਿ ਰਿਹਾ ਜਿਹੜਾ ਕੁਛ ਨੀ ਜਾਣਦਾ ਉਹ ਤਾਂ ਹੋ ਗਿਆ ਜੜ ਜਿਹੜਾ ਕਹਿ ਰਿਹਾ ਮੈਂ ਸੁਖ ਸੇ ਸੋਇਆ ਉਹ ਹੋ ਗਿਆ ਚੇਤਨ ਇਸ ਲਈ ਆਤਮਾ ਜੜ ਵੀ ਹੈ ਚੇਤਨ ਵੀ ਹੈ ਇਹ ਕੁਮਾਰਲ ਭੱਟ ਵਾਲੇ ਮੰਨਦੇ ਐਸੇ ਕੁਮਾਰਲ ਭੱਟ ਕੇ ਅਨੁਆਈ ਜਿਹੜੇ ਹੈ ਉਹ ਐਸੇ ਮੰਨਦੇ ਆ ਉਹ ਕਹਿੰਦੇ ਜਦੋਂ ਬੰਦਾ ਸੁਸ਼ੁਪਤੀ ਤੋਂ ਸੁੱਤਾ ਉੱਠ ਕੇ ਜਗਦਾ ਹੈ ਜਗ ਕੇ ਕੀ ਕਹਿੰਦਾ ਕਹਿੰਦਾ ਮੈਂ ਬੜੇ ਸੁੱਖ ਸੇ ਸੋਇਆ ਸੀ ਮੈਨੂੰ ਕੋਈ ਨੀ ਪਤਾ ਰਿਹਾ ਕਿੱਥੇ ਪਿਆ ਰਿਹਾ ਕਦੋਂ ਰਾਤ ਬਤੀਤ ਹੋ ਗਈ ਏਦਾਂ ਹੀ ਕਹਿੰਦਾ ਨਾ ਕਹਿੰਦਾ ਇਹ ਦੋ ਗੁਣ ਆਪਣੇ ਦੱਸ ਰਿਹਾ ਇੱਕ ਤੇ ਦੱਸ ਰਿਹਾ ਕਿ ਮੈਂ ਜਾਣਦਾ ਕਿ ਮੈਂ ਬੜੇ ਸੁੱਖ ਸੇ ਸੋਇਆ ਇੱਕ ਦੱਸ ਰਿਹਾ ਕਿ ਮੈਂ ਕੁਛ ਨੀ ਜਾਣਦਾ ਪਤਾ ਹੀ ਨੀ ਰਿਹਾ ਕਦੋਂ ਕਿੱਥੇ ਪਿਆ ਰਿਹਾ ਇਸ ਵੇਲੇ ਉਹ ਕੀ ਹੋ ਗਿਆ ਉਹ ਜੜ ਵੀ ਹੈ ਆਤਮਾ ਚੇਤਨ ਵੀ ਹੈ ਇਹ ਕੁਮਾਰਲ ਭੱਟ ਕੇ ਅਨੁਯਾਈ ਦੱਸ ਰਹੇ ਹੈ ਇਸ ਪ੍ਰਕਾਰ ਕੀ ਸਿਮਰਤੀ ਹੋਤੀ ਹੈ ਵਹ ਸਿਮਰਤੀ ਸੁਸ਼ੁਪਤੀ ਕਾਲ ਮੇ ਅਨੁਭਵ ਕੇ ਬਿਨਾ ਨਹੀਂ ਬਣ ਸਕਦੀ ਆਂਦੇ ਇਹ ਸਿਮਰਤੀ ਹੁੰਦੀ ਕਿ ਨਹੀਂ ਜਦੋਂ ਜਗ ਜਾਂਦਾ ਐਸਾ ਯਾਦ ਕਰਕੇ ਕਹਿੰਦਾ ਤੇ ਐਸਾ ਯਾਦ ਕਰਕੇ ਤਾਂ ਕਹਿੰਦਾ ਜੇ ਉਹਨੇ ਸੁਸ਼ੁਪਤੀ ਚ ਅਨੁਭਵ ਕੀਤਾ ਹੋਊਗਾ ਜੇ ਅਨੁਭਵ ਨਹੀਂ ਕੀਤਾ ਫਿਰ ਨੀ ਕਹਿ ਸਕਦਾ ਇਹਦਾ ਅਰਥ ਕੀ ਹੋਇਆ ਸੁਸ਼ੁਪਤੀ ਚ ਉਹਨੇ ਅਨੁਭਵ ਕੀਤਾ ਹੈ ਚੇਤਨ ਵੀ ਸੀ ਜੜ ਵੀ ਸੀ ਇਸ ਲਈ ਸੁਸ਼ੁਪਤੀ ਮੇ ਅਨੁਭਵ ਵਿਦਿਮਾਨ ਹੋਣੇ ਕੇ ਕਾਰਨ ਆਤਮਾ ਚੇਤਨ ਸਰੂਪ ਵੀ ਹੈ ਇਸ ਪ੍ਰਕਾਰ ਕਲਪਨਾ ਹੋਤੀ ਹੈ ਅਬ ਅਗਲੇ ਸ਼ਲੋਕ ਮੇ ਚੇਤਨ ਕੀ ਉਤਪ੍ਰੇਕਸ਼ਾ ਕੇ ਪ੍ਰਕਾਰ ਕੋ ਸਪਸ਼ਟ ਕਰਦੇ ਹੈ ਅਬ ਚੇਤਨ ਕੀ ਉਤਪ੍ਰੇਕਸ਼ਾ ਕਰ ਰਹੇ ਹੈ ਨਾ ਉਸ ਕੋ ਸਪਸ਼ਟ ਕਰਦੇ ਹੈ ਜੈਸੇ ਜੜੋ ਭੂਤਵਾ ਤਦਾ ਸਵਪਸੀ ਮਿਤੀ ਜਾੜਾ ਜਾਗਿਆ ਸਿਮਰਤੀ ਤਦਾ ਬਿਨਾ ਜਾਗਿਆ ਅਨੁਭੂਤੀ ਨਾ ਕਥਮ ਸਿਧ ਉਪਪਦੇ ਸੀ ਤਥਾ ਜੜੋ ਭੂਤਵਾ ਅਵਸਾਪਿਆ ਸਾ ਸੁਸ਼ੁਪਤੀ ਕਾਲ ਮੇ ਮੈਂ ਜੜ ਹੋ ਕਰ ਸੋਰ ਗਿਆ ਥਾ ਇਹ ਅਨੁਭਵ ਦੱਸ ਰਿਹਾ ਕੀ ਕਹਿ ਰਿਹਾ ਮੈਂ ਸੁਸ਼ੁਪਤੀ ਮੈਂ ਜੜ ਹੋ ਕੇ ਸੋ ਗਿਆ ਥਾ ਇਤੀ ਸੁਸ਼ੁਪਤੀ ਸੇ ਜਗੇ ਪੁਰਸ਼ ਕੋ ਇਸ ਪ੍ਰਕਾਰ ਕਾ ਜਾਗਿਆ ਸਿਮਰਤੀ ਤਦਾ ਜੜਤਾ ਸਮਰਣ ਸੁਸ਼ੁਪਤੀ ਕਾਲ ਮੇ ਜਾਗ ਅਨੁਭੂਤੀ ਬਿਨਾ ਕਥਮ ਚਿਤ ਜੜਤਾ ਕੇ ਅਨੁਭਵ ਬਿਨਾ ਕਿਸ ਪ੍ਰਕਾਰ ਸੇ ਵੀ ਨਾ ਉਪਜੇ ਨਹੀਂ ਬਣ ਸਕਤੀ ਇਸ ਲਈ ਜੜ ਜੜਤਾ ਕੇ ਅਨੁਭਵ ਕੀ ਕਲਪਨਾ ਹੋਤੀ ਹੈ ਸੁਸ਼ੁਪਤੀ ਅਵਸਥਾ ਮੇ ਚੇਤਨ ਕਾ ਲੋਪ ਨਹੀਂ ਹੋਤਾ ਇਸਮੇ ਪ੍ਰਮਾਣ ਕਹਤੇ ਹੈ ਅਬ ਉਹ ਕਹਿ ਰਿਹਾ ਹੈ ਕਿ ਸੁਸ਼ੁਪਤੀ ਮੇ ਆਤਮਾ ਜੜ ਹੋ ਗਿਆ ਪਰ ਉਹਦਾ ਜਿਹੜਾ ਗਿਆਨ ਸੀ ਨਾ ਉਹ ਲੋਪ ਨਹੀਂ ਹੋਇਆ ਹਾਂਜੀ ਉਹ ਕਿੱਦਾਂ ਲੋਪ ਨਹੀਂ ਹੋਇਆ ਹੁਣ ਉਹ ਇੱਕ ਸਲੋਕ ਵਿੱਚ ਦੱਸਣਗੇ ਵੀ ਉਹ ਕਿੱਦਾਂ ਲੋਪ ਨਹੀਂ ਹੋਇਆ
द्रष्टु दृष्टेर लोपस्या सुरता सुषुप्तु तथत तस्त्वयम् अप्रकाश प्रकाशाभ्याम आत्मा खिद्योत वत दूता खिद्योत खिद्योत माने जुगनू खिद्योत किनु मिल गया जुगनू नु और मगरला पासा जगदा है जरा अगला पासा है वो जड़ है अंदर आत्मा भी ऐसी है अंदर खिद्योत की तरह आत्मा है जदो किंदा मैं कुछ नहीं जानता उदो तो समझ लो भी ओदा जरा पिछला भाग आत्मा का आ मूरला भाग हो गया जदो किंदा मैं बड़े नाम सुख से सोया उदो मूरला पिछला भाग चमक गया तो गुण वाला हो गया पुत ओ छोटे गेट में लगी देखो ओदे विच ही है छोटे गेट सुप्तो दृष्टु सुषुप्ति में दृष्टा आत्मा की दृष्टे स्वरूप भूत दृष्टि का चेतन का दृष्टि का मैंने चेतन का की कह रहे सुषुप्ति में दृष्टा आत्मा की जरा आत्मा दृष्टा है उसकी दृष्टि है दृष्टि मैंने ज्ञान स्वरूप भूत दृष्टि का मतलब चेतन का अलोप्याश्रुता विनाश का भाव ही सुषुप्ति में कहा गया है तथा तू इस कारण से भी अयम आत्मा जय आत्मा खिद्योत्वत जुगनू की तरह अप्रकाश प्रकाशाभ्याम स्फुर्ण और अस्फुर्ण के युगत होता है स्फुर्ण मैंने प्रकाश अस्फुर्ण मैंने अप्रकाश युत मैंने साथ इस भक्त मत का दूषण कथन पूर्वक सांख्य मत का उत्थापन करते हैं ये भक्त मत नु कौन कटेगा सांख्य सांख्य शास्त्र वाले कपिल देव जी नु कटेंगे ढंग लैके आ गया जड़ भी है चेतन भी है कभी हो सकता है ये बंदा जिंदा भी है मरिया भी है लै दस हो जूगा जा तो जिंदा कहो जा कहो मरिया कहो है चलो तुम अपने सोच लो तो मतलब कहने का तात्पर्य है कि जड़ भी है चेतन भी है एक चीज होगी जहाँ जड़ होगा ये जड़ नहीं तो छड़ के बिल्कुल चेतन होगा जड़ चेतन दोनों नहीं हो सकते ठीक है ना निरंशक्यो उभया आत्मकम आत्मत्वम ना कथम चित घटिष्यते एना चित रूपा एव आत्मा इत्याहु संख्या वेकिना संख्या वाले संख्या शास्त्र वाले ने की क्या है वेकिना देख लो संख्य वेकी ना संख जड़े है वेकी संख्य शास्त्र वाले जड़े है हाँ जी संख संख्या गिनती की गिनती नू की गिन लिया गिनती नू की गिन लिया संख्या ते उन उन ने पद से पत्ते में जाएगा तो संख बनेगा संख गिनती मिनती नहीं उन्होंने गिनती कराई है प्रकृति के कितने गुण है 24 गुण प्रकृति से दसे है गिनती नहीं हुई है गिनती कहते गणना गणन कहते संख्या बनाई संख्या एक दो संख्या गिण संख्या संख्या तो बन गया संख शास्त्र ठीक है वो गिनती दसी है कि संख शास्त्र का थोड़ा भागवत वर्णन है तुम सुनावा 24 गुण दसे है 24 तत्व तत्व की संख्या दसी तत्वों की संख्या और की कह रहे हैं निरांशस्य उभय आत्मकम आत्मत्वम निर अवयव निरांश मैंने अंश से रहित निरांश निर अवयव आत्मा जड़ चेतन उभय रूप कथम चितना गतिशते किस प्रकार से भी नहीं बन सकता है अंधा आत्मा जो है और निरांश आत्मा यदि अवयव तो रहित है जैसे भाग ही कोई नहीं जिदा कोई रूप ही नहीं है वो जरा है तुसी जड़ भी कह रहे हो चेतन भी कह रहे हो ऐसे नहीं हो सकता तेना चित रूपः एव आत्मा इसलिए चेतन स्वरूप ही आत्मा है ठीक है जी इति सांख्य विवेकी न इस प्रकार विवेकी सांख्य मत वाले ने आहू कहा है ये सांख्य शास्त्र का थोड़ा जा मत दसता न्याय का मत दस दिता
ਬਸ ਗੱਲ ਕੀ ਹੁੰਦੀ ਆ, ਜੇ ਆਪਾਂ ਕਿਸੇ ਨੂੰ ਨਿੰਦਾ ਕਰਨਾ ਕਰਨੀ ਹੋਵੇ ਨਾ, ਬਸ ਇਹ ਪੜ੍ਹ ਲਿਆ, ਇੱਕ ਸਲੋਕ ਪੜ੍ਹ ਲਿਆ, ਉਹ ਸੰਖ ਸ਼ਾਸਤਰ ਤੇ ਐਸੇ ਕਿਹਾ ਹੈ, ਨਿਆਂ ਵਾਲੇ ਤੇ ਐਸੇ ਮੰਨਦੇ ਆ, ਬਾਕੀ ਨਿਆਂ ਨੀ ਬੜਾ, ਸਾਰੇ ਸ਼ਾਸਤਰ ਦੀ ਨਿੰਦਾ ਕਰਦੀ, ਉਹ ਤਾਂ ਕੁਛ ਨੀ ਐਵੇਂ ਹੈ, ਨਿਆਂ ਵਾਲੇ ਤੇ ਐਵੇਂ ਕਹਿੰਦੇ ਆ। ਮਤਲਬ ਕੀ ਹੋਇਆ, ਇੱਕ ਲਾਈਨ ਨੂੰ ਪੜ੍ਹ ਲਿਆ, ਬਸ ਸਾਰਾ ਸ਼ਾਸਤਰ ਪੜ੍ਹ ਲਿਆ, ਅੱਗੋਂ ਪੜਿਆ, ਪਿੱਛੋਂ ਪੜਿਆ, ਵਿੱਚੋਂ ਵਿੱਚੋਂ ਬਸ ਉਹ ਗੱਲ ਬਣ ਗਈ। ਜੜਤਾ ਕੇ ਸਿਮਰਨ ਕਾ ਜੜਤਾ ਮੈਨੇ ਜੜ ਰੂਪਤਾ, ਜੜਤਾ ਕੇ ਸਿਮਰਨ ਕੀ ਤਬ ਕਿਆ ਗਤੀ ਹੋ ਗਈ, ਐਸੀ ਅਸ਼ੰਕਾ ਭੱਟ ਮਤ ਕੀ ਤਰਫ ਸੇ ਹੋਣੇ ਪਰ ਸੰਖ ਮਤ ਵਾਲੇ ਉੱਤਰ ਕਹਿਤੇ ਹੈ ਔਰ ਪ੍ਰਕਿਰਤੀ ਕਲਪਨਾ ਕਾ ਪ੍ਰਯੋਜਨ ਵੀ ਬਤਾਤੇ ਹੈ। ਆਂਦੇ ਆ ਇਹਨਾਂ ਨੇ ਹੁਣ ਕੀ ਖੰਡਨ ਕਰਤਾ, ਆਤਮਾ ਜੜ ਚੇਤਨ ਉਹਦੇ ਰੂਪ ਨਹੀਂ ਹੈ, ਖਾਲੀ ਚੇਤਨ ਰੂਪ ਹੈ। ਸੰਘ ਸ਼ਾਸਤਰ ਵਾਲੇ ਨੇ ਕਿਹਾ ਇਹ ਆਹਣੋ ਕੁਮਾਰਿਲ ਭੱਟ ਉਹਨੂੰ ਪੁੱਛ ਰਿਹਾ ਹੈ ਸੰਖ ਵਾਲਿਆਂ ਨੂੰ, ਤੇ ਵੀ ਜੜਤਾ ਕੇ ਸਿਮਰਨ ਮੇ ਕਿਆ ਤਬ ਕਿਆ ਗਤੀ ਹੋ ਗਈ, ਕਿ ਜਿਹੜਾ ਜੜਤਾ ਦਾ ਸਿਮਰਨ ਹੋ ਰਿਹਾ, ਸੁਸ਼ੁਪਤੀ ਤੋਂ ਜਗੇ ਪੁਰਸ਼ ਕਹਿ ਰਿਹਾ ਮੈਂ ਕੁਛ ਨੀ ਜਾਣਦਾ, ਇਹ ਜੜ ਨੀ ਹੈ, ਇਹਦਾ ਫਿਰ ਕੀ ਉਪਚਾਰ ਕਰੋਗੇ, ਇਹਦਾ ਸਮਾਧਾਨ ਕੀ ਕਰੋਗੇ, ਹੁਣ ਇਹਦਾ ਸਮਾਧਾਨ ਦੱਸਣਗੇ। ਠੀਕ ਹੈ ਜੀ, ਜੜਤਾ ਕੇ ਹੋ ਗਿਆ ਨਾ ਇਹ, ਅਬ ਸਲੋਕ ਚੱਲੇਗਾ, ਜਾਗਿਆਂ ਸਹ ਪ੍ਰਕਿਰਤੇ ਰੂਪਮ ਵਿਕਾਰੀ ਤ੍ਰਿਗੁਣਮ ਚਾ ਤਤ ਚਿਤੋ ਭੋਗ ਅਪਵਰਗਾਰਥਮ ਪ੍ਰਕਿਰਤੀ ਹੀ ਸਾ ਪਰਵਰਤਤੇ। ਇਹਨਾਂ ਨੇ ਆਪਣਾ ਸਮਾਧਾਨ ਕਰਤਾ, ਉਹ ਜਿਹੜਾ ਜੜ ਦੱਸ ਰਿਹਾ ਨਾ, ਜੜ ਹੈ ਜੜ ਹੈ, ਉਹ ਕਹਿ ਰਹੇ ਉਹ ਜੜ ਆਤਮਾ ਨਹੀਂ ਹੈ, ਜੜ ਕੋਈ ਸੁਣ ਲਾ ਹੁਣ ਕੌਣ। ਜਾੜਿਆਂ ਸਹ ਜਾਗਿਆਂ ਸਹ ਮੈਨੇ ਜੱਜ ਮੈਨੇ ਜੜਤਾ, ਸੁਸ਼ੁਪਤੀ ਕਾਲੀਨ ਅਨੁਭਵ ਕਾ ਵਿਸ਼ੇ ਜੜਤਾ ਅੰਸ਼, ਜਿਹਨੂੰ ਤੂੰ ਇੱਕ ਨਾ ਦੋ ਅੰਸ਼ ਹੈ, ਇੱਕ ਅੰਸ਼ ਜਾਗਦਾ ਹੈ, ਇੱਕ ਅੰਸ਼ ਬੁਝਦਾ ਹੈ ਜੁਗਨੂ ਕੀ ਤਰ੍ਹਾਂ, ਐਸੇ ਆਤਮਾ ਦਾ ਵੀ ਹੈ, ਇੱਕ ਅੰਸ਼ ਪ੍ਰਕਾਸ਼ ਗਿਆਨ ਸਰੂਪ ਹੈ, ਦੂਸਰਾ ਅੰਸ਼ ਜੜ ਵਾਲਾ ਹੈ। ਅਬ ਉਸੀ ਕੀ ਗੱਲ ਕਰ ਰਹੇ ਹੈ, ਕਹਿੰਦਾ ਸੁਸ਼ੁਪਤੀ ਕਾਲੀਨ ਅਨੁਭਵ ਕਾ ਵਿਸ਼ੇ ਜੜਤਾ ਅੰਸ਼, ਜਿਹੜਾ ਜੜਤ ਅੰਦਰ ਮੈਂ ਕੁਛ ਨੀ ਜਾਣਦਾ, ਪ੍ਰਕਿਰਤੇ ਰੂਪਮ ਪ੍ਰਕਿਰਤੀ ਦਾ ਸਰੂਪ ਹੈ, ਕਹਿੰਦਾ ਉਹ ਤਾਂ ਪ੍ਰਕਿਰਤੀ ਦਾ ਸਰੂਪ ਹੈ, ਆਤਮਾ ਦਾ ਨਹੀਂ ਹੈ, ਲੇਖੇ ਚ ਨਾ ਰਹਿ ਜਾਈ ਕਿਤੇ। ਹਾਂਜੀ, ਉਹ ਜਿਹੜਾ ਤੂੰ ਕਹਿ ਰਿਹਾ ਮੈਂ ਕੁਛ ਨੀ ਜਾਣਦਾ, ਉਹ ਉਹਦਾ ਅਰਥ ਕੀ ਹੋਇਆ, ਉਹ ਆਪਣਾ ਅਗਿਆਨ ਪ੍ਰਗਟ ਕਰ ਰਿਹਾ ਹੈ। ਉਸ ਸਮੇਂ ਸੁਸ਼ੁਪਤੀ ਦੇ ਵਿੱਚ ਅਗਿਆਨ ਵੀ ਸੀ, ਅਰਥ ਕੀ ਹੋਇਆ, ਪ੍ਰਕਿਰਤੀ ਅਗਿਆਨ ਸਰੂਪ ਕੌਣ, ਪ੍ਰਕਿਰਤੀ, ਤੇ ਪ੍ਰਕਿਰਤੀ ਵੀ ਉਸ ਸਮੇਂ ਵਿਦਿਆਮਾਨ ਸੀ। ਠੀਕ ਹੈ ਜੀ, ਕਥਾ ਵਿਕਾਰੀ ਵਹ ਪ੍ਰਕਿਰਤੀ ਦਾ ਸਰੂਪ ਵਿਕਾਰੀ ਹੈ, ਚਾ ਤ੍ਰਿਗੁਣਮ ਔਰ ਤ੍ਰਿਗੁਣਾਤਮਕ ਹੈ, ਤ੍ਰਿਗੁਣਾਤਮਕ ਮੈਨੇ ਤਿੰਨ ਗੁਣਾ ਵਾਲਾ, ਸਤੋ ਰਜੋ ਤਮ ਸਾ ਪ੍ਰਕਿਰਤੀ ਚਿਤਾ, ਵਹ ਤ੍ਰਿਗੁਣਾਤਮਕ ਪ੍ਰਕਿਰਤੀ ਚੇਤਨ ਆਤਮਾ ਕੇ ਭੋਗ ਅਪਵਰਗ ਅਰਥਮ ਭੋਗ ਔਰ ਮੋਕਸ਼ ਕੇ ਲਈ ਪਰਿਵਰਤਤੇ ਪ੍ਰਵਿਰਤ ਹੋਤੀ ਹੈ। ਕਹਿੰਦਾ ਉਹ ਪ੍ਰਕਿਰਤੀ ਹੈ, ਇੱਥੇ ਥੋੜੀ ਜਿਹੀ ਗੜਬੜ ਕਰਕੇ ਹੈ, ਬਾਕੀ ਸਭ ਠੀਕ ਹੈ। ਨਾ ਉਹ ਤਾਂ ਬਣਦੀ ਆ, ਪਰ ਆਤਮਾ ਦਾ ਕੀ ਸਵਾਰ ਲੂਗੀ, ਪ੍ਰਕਿਰਤੀ ਨੂੰ ਸਹਾਇਕ ਨੀ ਬਣੇ, ਪ੍ਰਕਿਰਤੀ ਨੂੰ ਛੱਡਣਾ ਪਊਗਾ। ਨਾ ਉਹ ਤਾਂ ਫਿਰ ਹੁੰਦਾ ਹੀ ਹੈ, ਉਹ ਤਾਂ ਹੁੰਦਾ ਹੀ ਹੈ। ਹੁਣ ਜੇ ਆਪਾਂ ਪਹਿਲਾਂ ਹੀ ਸਾਰਿਆਂ ਨੂੰ ਮਿੱਥਿਆ ਮੰਨ ਲਈਏ, ਵੇਦਾਂ ਨੂੰ ਵੀ ਮਿੱਥਿਆ ਮੰਨ ਲਈਏ, ਗੁਰੂ ਨੂੰ ਵੀ ਮੰਨ ਲਈਏ, ਤੇ ਫਿਰ ਉਪਦੇਸ਼ ਕਿੱਥੋਂ ਲਵਾਂਗੇ, ਮਿੱਥਿਆ ਨੇ ਮਿੱਥੇ ਦੀ ਨਿਵਿਰਤੀ ਹੋਊਗੀ, ਹੈ ਨਾ, ਲੈਣ ਸਾਰਾ ਤਾਂ ਲੈਣਾ ਪਊਗਾ। ਉਹੀ ਕਹਿ ਰਹੇ ਆਂਦੇ, ਜਿਹੜਾ ਤੁਸੀਂ ਕਹਿ ਰਹੇ ਜੇ ਉਹ ਕੰਮ ਨਹੀਂ ਹੈ, ਕਿ ਉਹ ਜੁਗ ਨੂੰ ਕੀ ਤਰ੍ਹਾਂ, ਆਤਮਾ ਆਤਮਾ ਚੇਤਨ ਰੂਪ ਹੀ ਹੈ, ਔਰ ਜਿਹੜਾ ਤੂੰ ਕਹਿ ਰਿਹਾ ਜੜ ਅੰਸ਼ ਦੇ ਵਿੱਚ ਆਂਦਾ, ਉਹ ਤਾਂ ਪ੍ਰਕਿਰਤੀ ਦਾ ਹੈ। ਸੰਖ ਸ਼ਾਸਤਰ ਵਾਲੇ ਕਹਿ ਰਿਹਾ ਉਹ ਪ੍ਰਕਿਰਤੀ ਦਾ ਅੰਸ਼ ਹੈ, ਔਰ ਪ੍ਰਕਿਰਤੀ ਵਿਕਾਰੀ ਹੈ, ਔਰ ਤ੍ਰਿਗੁਣਾਤਮਕ ਹੈ, ਔਰ ਭੋਗ ਅਪਵਰਗ ਭੋਗ ਔਰ ਮੋਕਸ਼ ਕੇ ਲਈ ਪ੍ਰਵਿਰਤ ਪ੍ਰਵਿਰਤ ਹੋਤੀ ਹੈ, ਇਹ ਹੈ ਪ੍ਰਕਿਰਤੀ। ਆਤਮਾ ਨਹੀਂ ਹੁੰਦਾ, ਆਤਮਾ ਤੇ ਅਸੰਗ ਹੈ, ਇਸ ਲਈ ਉਸਨੇ ਕਿਹਾ ਅਸੰਗੋਯਮ ਪੁਰਸ਼ਾ ਹੈ। ਮਹਾਰਾਜ ਜੀ ਨੇ ਵੀ ਕਿਹਾ ਹੈ, ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਹੈ ਜੀ, ਮਹਾਰਾਜ ਨੇ ਕਿਹਾ ਅਸੰਗ ਹੈ, ਫਿਰ ਜਿਹੜਾ ਆਤਮਾ ਅਸੰਗ ਹੈ, देखो चिद आत्मा मैंने आत्मा जो चेतन आत्मा जो है वो कैसे है असंग है। अच्छा चिद आत्मा ऐसे क्यों कहा चेतन आत्मा, आत्मा जड़ थोड़ी होगी, आत्मा चेतन होगी तो चिद क्यों कहा, जड़ चेतन कह रहे हैं ना। और दूसरा कभी कभी साडा व्यवहार आत्मा शब्द आपां शरीर नूं कह दिंदे आ, ये शरीर नहीं चेतन रूप जो आत्मा है ये शरीर चेतन नहीं है, ठीक है ना। चिद आत्मा असंग है इसलिए प्रकृति और पुरुष दोनों का अत्यंत भेद सिद्ध होता है। देख लो ये सांख्य शास्त्र वाले प्रकृति और पुरुष की कहते हैं पुरुष असंग है, प्रकृति दे विच 24 गुण है, 25 गुण है, वो गुण दे विच जीव वर्तदा रहिंदा है, जो गुणा तो पिछे हट जाता तो मोक्ष हो जाता। संख्या बताई कि नहीं, 26वां पुरुष दस दे। चिदात्मा संग है इसलिए प्रकृति और पुरुष दोनों का अत्यंत भेद सिद्ध होता है, अत्यंत भेद मतलब बिल्कुल अलग अलग दिखाई देते दोनों
प्रकृति और पुरुष।
हाँ जी प्रकृति में
प्रपंच,
हाँ ये सारा प्रपंच और आत्मा पुरुष मैंने आत्मा क्या ब्रह्म कहो हाँ कर्ता पुरुष, पुरुष क्या है ना गुरु महाराज ने कर्ता पुरुष, पुरुष क्यों कहा इस वास्ते प्रकृति और पुरुष एक शिष्य की आवाज औचकारिक सचेत कर देता, जिदा शिष्य असली शब्द की है शिष्य ते आपां पंजाबी जी का पढ़ दे नू सिख यही हिसाब इधर है जी
विद्यार्थी।
हाँ जी अब कि इस कारण से प्रकृति की प्रवृत्ति से पुरुष को भोग तथा अपवर्ग मोक्ष दोनों कैसे सिद्ध होंगे, ऐसी शंका उठाकर उन प्रकृति पुरुष दोनों के विवेक का ग्रहण ना होने से पुरुष में भोग और अपवर्ग का व्यवहार होता है, इस प्रकार उत्तर कहते हैं। और न्यायिकों की न्याय संख्य मत वाले भी आत्मा का भेद अंगीकार करते हैं तथा इस बात को भी कहते हैं। असंग्याश्चित चितेर बंद मोक्ष भेद ग्रहंत मतो बंद मुक्ति व्यवस्थार्थम पूर्वेशाम निव चित विदाह चित भिदा चेतन का भेद। असंगयायः चिते असंग अर्थात निर्लेप स्वरूप चेतन स्वरूप, देख लो की कह रहे हैं, की कह रहे हैं निर्लेप असंग मैंने असंग अर्थात निर्लेप स्वरूप चेतन स्वरूप आत्मा के बंद मोक्ष बंद और मोक्ष दोनों भेद ग्रहणात मतो प्रकृति पुरुष के भेद मैंने अज्ञान अज्ञान से माने गए हैं। प्रकृति और पुरुष नु आपां पहचान नहीं पा रहे थे, प्रकृति है पुरुष है इसलिए बंधन है, इस वास्ते उन्होंने संख्य शास्त्र वाले ने अलग अलग संख्या बताती आ जेडे संख्या तुहानू दस दित्ती ये प्रकृति दी जे
आ पुरुष है आ प्रकृति
हाँ आ प्रकृति जे आ पुरुष जे उन्होंने वख वख करके दस दित्ते। बंधन का कारण की है बंधन का कारण जीव का यही है वो प्रकृति और पुरुष दे विच भेद नहीं कर पा रहा, ये प्रकृति है ये पुरुष है ये जो आप उन्होंने विवेक नहीं आया इस वास्ते उन्होंने जेडे दसे संख्या दसी संख्या किनकी तत्व की संख्या दसी है आ जेडे गुण है ये सारी संख्या प्रकृति है पुरुष जेड़ा असंग है उस कोई गुण नहीं वो निर्गुण है। प्रकृति पुरुष के भेद के अज्ञान से माने गए हैं बंद मुक्ति व्यवस्था अर्थम बंद और मोक्ष की व्यवस्था के लिए पूर्वेशाम इव न्यायिक आदि की न्याय चित विदा चेतन रूप पुरुष का भेद संख्य मत वालों ने भी अंगीकार किया है। अब टिप्पणी कर रहे सुखदेव वामदेव आदि मुक्त हो गए बाकी हम सब बद्ध हैं, यही है ना। इस प्रकार कोई बद्ध कोई मुक्त इस निगम के लिए चेतन स्वरूप पुरुष का भेद स्वीकार करना चाहिए। वो कह रहे हैं तुसी कह रहे हैं आत्मा में को भेद नहीं आत्मा में भेद है क्यों? सुखदेव वामदेव आदि मुक्त सिंह पुरुष बाकी जेडे जीव कदे हुए हैं तो भेद तो हो ही गया। भेद किदा नहीं है? आ जेडे मुक्त है आ जेडे बदे हुए है, ये आत्मा अलग है वो आत्मा अलग है, ये ऐसे करके भेद दिखा रहे हैं। प्रकार कोई बद कोई मुक्त, इस निजम के लिए चेतन स्वरूप पुरुष का भेद स्वीकार करना चाहिए, अन्यथा पुरुष आत्मा को सर्व शरीरों में एक मानने पर एक ही मुक्ति से सर्व की मुक्ति प्राप्त होती होगी तो पूर्व वक्त व्यवस्था नहीं बनेगी, अतः प्रति शरीर आत्मा का भेद है। ये कह रहे हैं आत्मा अलग अलग है, ते वेदांत वाले कहते आत्मा अलग अलग नहीं, अंतःकरण अलग अलग है, इतना इतना तेज है। ये की मानते हैं आत्मा जितने शरीर है ना उतनी आत्मा अलग अलग है, ये भी आत्मा अलग, वो भी आत्मा अलग, वो भी आत्मा अलग, तो फिर मुक्त कितना होगा? अंधा मुक्त इतना होगा जेडे प्रकृति दे संख है गिनती है तुम दसी, ये जेडी संख्या तुम दसी है 25 तक, ये प्रकृति की संख्या, ये सारे गुण प्रकृति च है, पुरुष जेड़ा है असंग है, वो तुसी असंग जी, तो तुम्हारी मुक्ति हो जाएगी।
कई जगह
वेदांत नहीं खाता
भक्ति भाव देखिए फिर आत्मा हर एक अलग अलग है, आपने बिछड़ी आत्मा
ना ना ये बिछड़ी नहीं कह रहे ना, ये कह रहे है की पुरुष और प्रकृति का भेद नहीं हो रहा, ता बंधन है पुरुष और
पुण्य आत्मा पापी आत्मा।
हाँ हाँ
अलग अलग होगी।
हाँ हाँ
ये भक्ति भाव च फिर इधर मेल खाता है विलास नाल ज्ञान मदार उधर
खाता है। तुसी हुण की सुनना चाहते जी?
मैं
दो आत्मा बारे बिछड़ी आत्मा बारे नहीं क्या होना, जीव आत्मा भले कह दे आत्मा शब्द करके नहीं, बिछड़ी आत्मा ऐसे करके नहीं क्या होगा, उन्हें इसी भी दसे है ना गौण आत्मा मुख आत्मा। नहीं गुरबानी का अर्थ है वेदांत नहीं है, और सारे वेदांत पढ़े नहीं
क्योंकि
वेदांत मानता, और फिर प्रधान जी दूसरी गल है सारे वेदांत पढ़े नहीं, और जेडे वेदांत नहीं पढ़े उन्होंने वास्ते भगती भाव दे श्लोक है गए, हूँ ये तो नहीं ना भी दुकानदार ने एक किस्म का कपड़ा रखा हो, उन्हें सारे प्रकार का कपड़ा रखा होंगे, कर्मकांड भी है और क्या, निष्काम कर्म निष्काम सेवा का
आत्मा
शब्द
आया
थी इसे आज तुम दसा सी आत्मा चित रूप है, आत्म चित क्यों क्या सी तुम इसे वास्ते कहा कि आत्मा शब्द शरीर नु लगता ऐस करके अर्थ ना लगता हो किते किते आत्मा शब्द शरीर नु कह देंगे शरीर रूपी आत्मा, तो पहला दसे गौण आत्मा मुख आत्मा
शुद्ध मन क्या,
हाँ शुद्ध मन क्या है, हाँ शुद्ध मन क्या है भले इन नी
नहीं
मन तू ज्योत स्वरूप है, ए मतलब ज्योत मने ज्ञान स्वरूप अशुद्ध, हाँ ओदा अर्थ की होया कि मन तू आत्मा स्वरूप ही है, गल भी ठीक है। हुण देखो उदन जरा दृष्टांत चलन दिया सी कुंभे बद्दा जल रहा है ना, जल तो बगैर घड़ा नहीं बन सकता, और घड़ा घड़ा की सोच रहा है ये अपने ते घटा लेना, हुण घड़ा सोच रहा देखिया मेरे किन्नी पावर मैं जल नू रोक के रखिया, ठीक है तो महाराज कह रहे जल बिन कुंभ ना होए, जल तो बगैर घड़ा बन नहीं सकता, सुकी मिट्टी का घड़ा तो नहीं बनेगा, मिट्टी च पानी पाना पेगा ता ही बनेगा, ते ओ जे घड़ा सोचे कि घड़ा की हो गया किदा बस ओदे विच जेड़ा जल है ओ की हो गया ब्रह्म,
ਘੜੇ ਦੇ ਵਿਚ ਜਿਹੜਾ ਜਲ ਹੈ ਉਹ ਹੋ ਗਿਆ ਬ੍ਰਹਮ ਸਰੂਪ, ਕੜਾ ਹੋ ਗਿਆ ਚਿਦਾਭਾਸ। ਜਦੋਂ ਚਿਦਾਭਾਸ ਨੂੰ ਪਤਾ ਚੱਲੇਗਾ, ਘੜੇ ਨੂੰ ਪਤਾ ਚੱਲੇਗਾ ਕਿ ਮੈਂ ਜਲ ਤੋਂ ਬਗੈਰ ਨਹੀਂ ਹੋ ਸਕਦਾ, ਮੈਂ ਜਲ ਤੋਂ ਬਗੈਰ ਨਹੀਂ ਬਣ ਸਕਦਾ। ਐਸੇ ਜਦੋਂ ਪ੍ਰਤੀਬਿੰਬ ਨੂੰ ਪਤਾ ਚੱਲਾ ਮੈਂ ਬਿੰਬ ਤੋਂ ਬਗੈਰ ਨਹੀਂ ਬਣ ਸਕਦਾ, ਮੇਰਾ ਸਰੂਪ ਅਸਲੀ ਬਿੰਬ ਹੈ ਤੇ ਪ੍ਰਤੀਬਿੰਬ ਗਿਆ। ਜਦੋਂ ਚਿਦਾਭਾਸ ਨੂੰ ਪਤਾ ਚੱਲ ਗਿਆ ਕਿ ਮੇਰਾ ਸਰੂਪ ਇਹ ਨਹੀਂ ਹੈ, ਮੈਂ ਇਸ ਤੋਂ ਬਣਿਆ, ਇਹ ਮੇਰਾ ਸਰੂਪ ਹੈ, ਕੁਛ ਕਹਿ ਲੋ, ਪਾਪੀ ਕਹਿ ਲੋ, ਪੁੰਨੀ ਕਹਿ ਲੋ, ਕਰਤਾ ਕਹਿ ਲੋ, ਭੋਗਤਾ ਕਹਿ ਲੋ, ਉਹਨੂੰ ਤੁਸੀਂ ਕੁਛ ਵੀ ਕਹਿ ਸਕਦੇ, ਸਭ ਕੁਛ ਬਣ ਨਹੀਂ ਜਾਂਦਾ। ਖੇਤੀ ਚ ਵੜ ਗਿਆ ਤੇ ਜੱਟ ਟਰੈਕਟਰ ਤੇ ਬੈਠ ਗਿਆ, ਗੱਡੀ ਤੇ ਬੈਠ ਗਿਆ ਤੇ ਡਰਾਈਵਰ, ਬੰਦਾ ਤੇ ਇੱਕ ਹੀ ਆ। ਪ੍ਰਕਿਰਤੀ ਕੇ ਸਦਭਾਵ ਮੇ ਤਥਾ ਪੁਰਸ਼ ਕੀ ਅਸੰਗਤਾ ਮੇ ਸੁਰਤੀ ਬਾਕੀ ਕਾ ਉਦਾਹਰਣ ਦੇਤੇ ਹੈ। ਸੁਰਤੀਆਂ ਅਲੱਗ ਅਲੱਗ ਹੈ, ਫਟ ਜਿੰਨੇ ਵੀ ਕੋਈ ਮਤ ਬਣਾਉਣਾ ਹੈ ਉਹ ਸੁਰਤੀ ਦਾ ਸਹਾਰਾ ਲੈ ਲੇਗਾ, ਕਿਉਂ ਮੁੱਖ ਜਿਹੜੀ ਪ੍ਰਧਾਨ ਚੀਜ਼ ਹੋਊਗੀ ਜੇ ਆਪਾਂ ਉਹਦਾ ਦ੍ਰਿਸ਼ਟਾਂਤ ਦਾਂਗਲ ਸਾਰੇ ਮੰਨ ਲੈਣਗੇ। ਹਾਂ ਵੀ ਕੁਛ ਕਿਹਾ, ਜੇ ਕੋਈ ਆਪਣਾ ਗ੍ਰੰਥ ਬਣਾ ਕੇ ਉਹਦਾ ਦ੍ਰਿਸ਼ਟਾਂਤ ਦਾਂਗੇ, ਉਹ ਇਹਦੀ ਆਪਣੀ ਆਪਣੀ ਘਰ ਦੀ ਘਰ ਦਾ ਹੀ ਵੇਚ ਦੇਦਾ। ਇਸ ਵਾਸਤੇ ਵੇਦ ਤੋਂ ਬਗੈਰ ਤਾਂ ਕੋਈ ਮਤ ਪਣਪ ਨਹੀਂ ਸਕਦਾ, ਤੇ ਮਤ ਨੂੰ ਆਪਣੇ ਨੂੰ ਸਿੱਧ ਕਰਨ ਵਾਸਤੇ ਫਿਰ ਵੇਦ ਦਾ ਉਦਾਹਰਣ ਦੇਗੇ। ਇਸੇ ਵਾਸਤੇ ਕਹਿੰਦੇ ਆ ਨਾ ਸੁਰਤੀ ਦਾ ਜਿਹੜਾ ਤਾਤਪਰ ਹੈ ਨਾ ਉਹ ਨੀ ਸਮਝ ਪਾਏ, ਉਹ ਨੀ ਸਮਝ ਪਾਏ ਤੇ ਆਪਣੇ ਹਿਸਾਬ ਨਾਲ ਅਰਥ ਲੈ ਕੇ ਉਹ ਵੇਦ ਚੋਂ ਪ੍ਰਮਾਣ ਨੀ ਖੋਜ ਲਿਆ। ਅਬ ਕੀ ਕਹਿ ਰਹੇ ਹੈ, ਪ੍ਰਕਿਰਤੀ ਸਦਭਾਵ ਮੇ ਤਥਾ ਪੁਰਸ਼ ਕੀ ਅਸੰਗਤਾ ਮੇ ਸੁਰਤੀ ਬਾਕੀ ਕਾ ਉਦਾਹਰਣ ਦੇਤੇ ਹੈ। ਪੁਰਸ਼ ਅਸੰਗ ਹੈ ਔਰ ਪ੍ਰਕਿਰਤੀ ਹੈ, ਪ੍ਰਕਿਰਤੀ ਵੀ ਹੈ। ਇਹਦੇ ਵਿੱਚ ਹੁਣ ਦ੍ਰਿਸ਼ਟਾਂਤ ਦੇਣੇ, ਮਹਤਾ ਪਰਮ ਅਵਿਆਕਤ ਮਿਤੀ ਪ੍ਰਕਿਰਤੀ ਰੁਚਿਤੇ ਸ੍ਰੁਤਾ ਵਾ ਸੰਗਤਾ ਤਦਵਦ ਅਸੰਗੋ ਯਤ ਅਤਹ ਸੁਪਟਾ। ਮਹਤਾ ਪਰਮ ਅਵਿਅਕਤਮ ਮਹਤ ਤਥਾ ਕਾਰਣ ਅਵਿਅਕਤ ਅਰਥਾਤ ਪ੍ਰਧਾਨ ਹੈ। ਦੇਖ ਲੋ ਕੀ ਕਹਿ ਰਹੇ, ਮਹਤ ਕਾ ਮਹਤ ਮਣੇ ਮਹਤ ਕਾ ਕਾਰਨ ਅਵਿਅਕਤ, ਅਵਿਅਕਤ ਮਣੇ ਜਿਹੜੀ ਪ੍ਰਗਟ ਨਹੀਂ ਹੋਈ ਅਜੇ ਸ੍ਰਿਸ਼ਟੀ, ਅਵਿਅਕਤ ਉਹਦਾ ਵੀ ਕਾਰਨ ਕੌਣ ਹੈ? ਪ੍ਰਧਾਨ। ਪ੍ਰਧਾਨ ਕਿਹਨੂੰ ਕਹਿੰਦੇ ਆ? ਪ੍ਰਧਾਨ ਸੰਖ ਸ਼ਾਸਤਰ ਵਾਲੇ ਉਹਨੂੰ ਕਹਿੰਦੇ ਆ ਜਦੋਂ ਰਜੋ ਗੁਣ ਤਮੋ ਗੁਣ ਸਤੋ ਗੁਣ ਇੱਕ ਅਵਸਥਾ ਚ ਆ ਗਿਆ। ਜਿਤਨਾ ਰਜੋ ਗੁਣ ਹੈ ਉਤਨਾ ਸਤੋ ਗੁਣ ਹੋਵੇ, ਉਤਨਾ ਤਮੋ ਗੁਣ ਹੋਵੇ, ਉਹਨੂੰ ਕਹਿੰਦੇ ਪ੍ਰਧਾਨ। ਤਾਂ ਹੀ ਪਰਲੇ ਹੋਏਗੀ, ਨਹੀਂ ਤੇ ਪਰਲੇ ਨਹੀਂ ਹੋਏਗੀ। ਇੱਕ ਬਰਾਬਰ ਹੋਣਗੇ ਤਾਂ ਪਰਲੇ ਹੋਏਗੀ, ਗੁਣ ਘੱਟ ਵੱਧ ਹੋਣਗੇ ਫਿਰ ਕਿਰਿਆ ਹੋਊਗੀ, ਉਸ ਅਵਸਥਾ ਨੂੰ ਕਹਿੰਦੇ ਪ੍ਰਧਾਨ। ਤੇ ਜਦੋਂ ਗੁਣ ਘੱਟ ਵੱਧ ਹੋਣਗੇ ਫਿਰ ਕਿਰਿਆ ਹੋਊਗੀ ਸ਼੍ਰੀ ਚ, ਸ੍ਰਿਸ਼ਟੀ ਚੱਲਦੀ ਰਹੂਗੀ। ਜਦੋਂ ਗੁਣ ਸਮ ਅਵਸਥਾ ਜਾ ਕੇ ਫਿਰ ਹੋ ਜਾਏਗਾ ਪਰਲੇ, ਉਹ ਅਵਸਥਾ ਨੂੰ ਕਹਿੰਦੇ ਪ੍ਰਧਾਨ। ਇਤੀ ਸੁਰਤੇ ਪ੍ਰਕਿਰਤੀ ਉਸਤੇ, ਇਸ ਸੁਰਤੀ ਨੇ ਸਤਵ ਰਾਜ ਤਾਮ ਕੀ ਸਾਮਯ ਅਵਸਥਾ, ਦੇਖੋ ਸਾਮਯ ਮਾਨੇ ਬਰਾਬਰ, ਸਾਮਯ ਅਵਸਥਾ ਰੂਪ ਪ੍ਰਕਿਰਤੀ ਕਹੀ ਹੈ। ਤਦ ਬਾਅਦ ਅਸੰਗਾ ਹੀ ਆਯਮ ਪੁਰਸ਼ਾ, ਉਸੀ ਪ੍ਰਕਾਰ ਜਹ ਚੇਤਨ ਰੂਪ ਪੁਰਸ਼ ਆਤਮਾ ਅਸੰਗ ਹੈ। ਅਬ ਜੇ ਪੁਰਸ਼ ਕਹਾਂ ਤੇ ਪੁਰਸ਼ ਦੇ ਆਪਾਂ ਸਰੀਰ ਨੂੰ ਕਹੇ, ਆਹ ਬੰਦੇ ਪੁਰਸ਼ ਮਾਨੇ ਹਾਂ ਅਸੰਗੋ ਜਾਂ ਪੁਰਸ਼ਾ, ਵੇਦ ਕੀ ਸੁਰਤੀ ਹੈ। ਅਤੇ ਜੇ ਕਹਾਂਗੇ ਪੁਰਸ਼ ਦਾ ਅਰਥ ਕੀ ਲਾਂਗੇ, ਇਹ ਸਰੀਰ ਆ ਬੰਦਾ ਇਹੀ ਹੋਇਆ ਨਾ। ਤੇ ਜੇ ਸਰੀਰ ਤੋਂ ਫਿਰ ਆਤਮਾ ਨੀ, ਸਰੀਰ ਨੂੰ ਥੋੜੀ ਕਹਿੰਦੇ ਸੰਗ, ਸਰੀਰ ਤੇ ਸੰਗ ਵਾਲਾ ਜਿਹਦੇ ਨਾਲ ਮਰਜ਼ੀ ਸੰਗ ਕਰ ਲੈ, ਪਰਮਾਤਮਾ ਨੂੰ ਕਿਹਾ ਹੈ ਆਤਮਾ ਅਸੰਗ ਹੈ। ਇਸੀ ਅਤਹ ਅਸੰਗਤਾ ਸਪੁਟਾ, ਇਸ ਸੁਰਤੀ ਨੇ ਆਤਮਾ ਕੀ ਅਸੰਗਤਾ ਸਪਸ਼ਟ ਕਹੀ ਗਈ ਹੈ। ਆਤਮਾ ਅਸੰਗ ਹੈ ਅੰਦੇ ਸੁਰਤੀ ਜਿਹੜੀ ਹੈ ਇਹਦੇ ਵਿਚ ਸਪਸ਼ਟ ਦੱਸਿਆ ਤੁਹਾਨੂੰ। ਪੂਰਵਕਤ ਪ੍ਰਕਾਰ ਸੇ ਜੀਵ ਕੇ ਵਿਸ਼ੇ ਮੇ ਪੂਰਵ ਪਕਸ਼ੀਓ ਕੀ ਵਿਪ੍ਰਪਤੀਓ ਕੋ ਅਵਰੁੱਧ ਵਿਰੁੱਧ ਬੁੱਧ ਕੋ, ਵਿਰੁੱਧ ਬੁੱਧੀ ਕੋ ਦਿਖਾ ਕਰ ਅਬ ਈਸ਼ਵਰ ਕੇ ਵਿਸ਼ੇ ਮੇ ਵਾਦੀਓ ਕੇ ਵਾ ਵਿਵਾਦ ਕੋ ਦਿਖਾਨੇ ਕੇ ਲੀਏ ਜੋਗ ਮਤ ਕੇ ਅਨੁਸਾਰ ਪ੍ਰਥਮ ਈਸ਼ਵਰ ਸਰੂਪ ਕੋ ਦਿਖਾਤੇ ਹੈ।
ਜੋਗ ਮਾਤਾ ਆ ਗਿਆ ਪਤੰਜਲੀ ਜੀ ਦਾ। ਇਹ ਹੁਣ ਦੱਸਤਾ ਉਹਨਾਂ ਵੀ ਕੋਈ ਆਤਮਾ ਨੂੰ ਐਸੇ ਮੰਨਦਾ, ਕੋਈ ਆਤਮਾ ਨੂੰ ਕੀ ਜੜ ਮੰਨਦਾ ਹੈ, ਕੋਈ ਉਵੇ ਰੂਪ ਮੰਨਦਾ ਹੈ, ਕੋਈ ਮਨ ਨੂੰ ਆਤਮਾ ਮੰਨਦਾ ਹੈ, ਕੋਈ ਬੁੱਧੀ ਨੂੰ ਆਤਮਾ ਮੰਨਦਾ ਹੈ, ਸਾਰੇ ਦੱਸਦੇ ਹੁਣ ਇਹ ਤੁਹਾਨੂੰ ਪਤਾ ਲੱਗ ਗਿਆ। ਹੁਣ ਈਸ਼ਵਰ ਦਾ ਵੀ ਥੋੜਾ ਸਮਝ ਲਓ, ਈਸ਼ਵਰ ਕਿਹਨੂੰ ਕਹਿੰਦੇ ਆ ਤੇ ਵੇਦਾਂਤੀ ਕੀ ਕਹਿੰਦੇ ਆ? ਕਹਿੰਦੇ ਕਰਤੂ ਅਕਰਤੂ ਅਨਥਾ ਕਰਤੂ ਸ਼ਕਿਅਮ ਸਾ ਈਸ਼ਵਰ, ਕਰਨੇ ਯੋਗ ਕਰਮ, ਨਾ ਕਰਨੇ ਯੋਗ ਕਰਮ, ਉਲਟਾ ਕਰਨੇ ਯੋਗ ਕਰਮ, ਜਿਹੜਾ ਕਰਨ ਦੇ ਵਿੱਚ ਸਮਰੱਥ ਹੋਏ ਉਹਨੂੰ ਕਹਿੰਦੇ ਈਸ਼ਵਰ। ਕਰਨੇ ਯੋਗ ਕਰਮ ਸਾਰੀਆਂ ਸ਼ਕਤੀਆਂ ਜਿਹਦੇ ਕੋਲ ਹੋਣ ਉਹੀ ਏਦਾਂ ਕਰੇਗਾ, ਕਰਾਂ ਕਰਾਂ ਤੇ ਨਾ ਕਰਾਂ, ਜਾਂ ਕਰਾਂ ਤੇ ਕਿੱਦਾਂ ਕਰਾਂ, ਏਦਾਂ ਨੀ ਹੋ ਸਕਦਾ, ਉਲਟਾ ਕਰ ਦਿੰਦੇ ਆ। ਹੁਣ ਇਹਦਾ ਮੌਸਮ ਨੀ, ਹੁਣੇ ਹੀ ਕਰ ਦਿੰਦੇ ਆ, ਮੌਸਮ ਤੋਂ ਬਗੈਰ ਵੀ ਕਰ ਦੇਣਾ, ਉਹ ਈਸ਼ਵਰ ਹੈ। ਅਬ ਈਸ਼ਵਰ ਦੇ ਵਿਸ਼ੇ ਚ ਦੱਸ ਰਹੇ ਆ, ਚਿੱਤ ਸੰਨਿਧਉ ਪ੍ਰਵਿਤਾਯਾ ਪ੍ਰਕਿਰਤਿਰ ਹੀ ਨਿਯਾਮਕਾ ਨਿਯਾਮਕਮ ਈਸ਼ਵਰਮ ਬ੍ਰਭੂਤੇ ਜੋਗਾ ਸਾ ਜੀਵੇਭਿਆ ਪਰਹ ਸ੍ਰੁਤਾ। ਜੋਗਾ ਚਿੱਤ ਸੰਨਿਧਉ ਜੋਗ ਮਤ ਵਾਲੇ ਚੇਤਨ ਸਰੂਪ ਪੁਰਸ਼ ਕੇ ਸਮੀਪ ਪ੍ਰਵਿਰਤਿਆ ਪ੍ਰਕਿਰਤੇ ਹੀ ਪ੍ਰਵਿਰਤ ਹੋਈ ਪ੍ਰਕਿਰਤੀ ਕਾ ਹੀ ਨਿਯਾਮਕਮ ਈਸ਼ਵਰ ਬ੍ਰਭੂਤੇ, ਪ੍ਰੇਰਕ ਕੋ ਈਸ਼ਵਰ ਕਹਤੇ ਹੈ। ਅੰਦੇ ਜਿਹੜਾ ਪ੍ਰਕਿਰਤੀ ਨੂੰ ਨਿਯਮ ਕਰਨੇ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਢੰਗ ਦੇ ਨਾਲ ਚਲਾਉਣ ਵਾਲਾ ਹੈ ਨਾ, ਕੰਟਰੋਲਰ, ਉਹਨੂੰ ਕਹਿੰਦੇ ਈਸ਼ਵਰ। ਦੇਖ ਲੋ, ਜੋ ਕਹਿਣਾ ਕਹਿ ਲੋ, ਪ੍ਰਭੂ ਕਹਿ ਲੋ, ਈਸ਼ਵਰ ਕਹਿ ਲੋ, ਭਗਵਾਨ ਕਹਿ ਲੋ, ਰੱਬ ਕਹਿ ਲੋ, ਜੋ ਕਹਿਣਾ ਕਹਿ ਲੋ, ਉਹ ਹੈ ਜਿਹੜਾ ਸਾਰੀ ਪ੍ਰਕਿਰਤੀ ਨੂੰ ਨਿਯਮਾਂ ਦੇ ਵਿੱਚ ਬੰਨ ਕਰਕੇ ਡਰ ਕੇ ਜਾ ਕੇ ਕੋਈ ਪਸ਼ੂ ਦੇ ਉੱਪਰ ਡੰਡਾ ਲੈ ਕੇ ਖੜਿਆ ਹੋਏ ਤਾਂ ਥੋੜਾ ਜਿਹਾ ਇੱਧਰ ਉੱਧਰ ਨਹੀਂ ਹੋਊਗਾ। ਐਸੇ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਇੰਨੇ ਤਾਰੇ ਸਾਰੇ ਚੱਲ ਰਹੇ, ਕਿਤੇ ਵੱਜਦੇ ਕਿ ਦੂਜੇ ਦੇ ਵਿੱਚ, ਉੱਥੇ ਕਿਹੜਾ ਡਰਾਈਵਰ ਬੈਠਾ ਬ੍ਰੇਕਾਂ ਲਾਇਆ ਕਰਕੇ, ਸਭ ਆਪਣੇ ਆਪਣੇ ਨਿਯਮ ਨਾਲ ਉਦੇ ਹੋ ਰਹੇ ਆ, ਨਿਯਮ ਨਾਲ ਅਸਤ ਹੋ ਰਹੇ ਆ, ਨਿਯਮ ਨਾਲ ਸੰਗਰਾਂਦ ਸੰਕ੍ਰਾਂਤੀ ਦਿਨ ਰਾਤ ਮੱਸਿਆ ਪੁੰਨਿਆ ਸਭ ਕੁਛ ਨਿਯਮ ਨਾਲ ਚੱਲ ਰਿਹਾ। ਇਹ ਜਿਹੜੇ ਨਿਯਮ ਨਾਲ ਚੱਲ ਰਿਹਾ ਹੈ ਉਹਨੂੰ ਕਹਿੰਦੇ ਈਸ਼ਵਰ। ਠੀਕ ਹੈ, ਨਿਜਮਾਗਮ ਈਸ਼ਵਰ ਬ੍ਰਭੂਤੇ, ਪ੍ਰੇਰਕ ਕੋ ਈਸ਼ਵਰ ਕਹਤੇ ਹੈ, ਸਾ ਜੀਵੇ ਬਿਆ ਪਰਹਾ ਸੁਰਤਾ। ਵਹਿ ਈਸ਼ਵਰ ਜੀਵੋ ਸੇ ਭਿੰਨ ਹੀ ਸੁਰਤੀਓ ਮੇ ਕਹਾ ਗਿਆ ਹੈ। ਹਾਂਜੀ, ਇਹ ਜੀਵ ਈਸ਼ਵਰ ਦੱਸ ਰਹੇ ਹੈ, ਪਰਮਾਤਮਾ ਨੀ ਦੱਸ ਰਹੇ, ਬ੍ਰਹਮ ਔਰ ਆਤਮਾ ਨੀ ਦੱਸ ਰਹੇ, ਜੀਵ ਈਸ਼ਵਰ ਦੱਸ ਰਹੇ ਅਲੱਗ ਅਲੱਗ। ਵਿਦਾਂਤ ਵੀ ਜੀਵ ਈਸ਼ਵਰ ਨੂੰ ਇੱਕ ਨਹੀਂ ਮੰਨਦਾ, ਉਹ ਆਤਮਾ ਨੂੰ ਔਰ ਬ੍ਰਹਮ ਨੂੰ ਇੱਕ ਮੰਨਦਾ ਹੈ। ਨਹੀਂ ਸਮਝੇ, ਆਤਮਾ ਔਰ ਜੀਵ ਆਪਾਂ ਕਿਹਨੂੰ ਕਹੋਗੇ? ਚਿਦਾਭਾਸ ਨੂੰ। ਜੀਵ ਆਪਾਂ ਚਿਦਾਭਾਸ ਨੂੰ ਕਵਾਂਗੇ, ਆਤਮਾ ਕਿਹਨੂੰ ਕਵਾਂਗੇ? ਕੁਟਸਥ ਨੂੰ। ਕੁਟਸਥ ਔਰ ਬ੍ਰਹਮ ਇਹ ਇੱਕ ਹੈ, ਉਹ ਈਸ਼ਵਰ ਔਰ ਜੀਵ ਇਹ ਭਿੰਨ ਭਿੰਨ ਹੈ। ਉਹਦੀ ਉਪਾਧੀ ਮਲੀਨ ਹੈ, ਉਹਦੀ ਸ਼ੁੱਧ ਸੁਗਣੀ। ਸੁਰਤੀਓ ਮੇ ਕਹਾ ਗਿਆ ਹੈ, ਅਗਲੇ ਸ਼ਲੋਕ ਮੇ ਈਸ਼ਵਰ ਕੇ ਪ੍ਰਤਿਪਾਦਕ ਸੁਰਤੀ ਵਚਨ ਕੋ ਕਹਤੇ ਹੈ। ਆਪ ਈਸ਼ਵਰ ਕੇ ਜਿਹੜੇ ਪ੍ਰਪਾਦਿਕ ਹੈ, ਪ੍ਰਤਿਪਾਦਨ ਕਰਨ ਵਾਲੇ ਵਚਨ ਉਹਨੂੰ ਕੋ ਦੱਸਦੇ ਹੈ। ਪ੍ਰਧਾਨ ਸ਼ੇਤਰਗਯ ਪ੍ਰਤਿਰ ਗੁਣੇਸ਼ ਇਤੀ, ਗੁਣੇਸ਼ ਜਿਹੜੇ ਗੁਣੇਸ਼ ਗੁਣੋ ਦਾ ਈਸ਼ਵਰ, ਗੁਣੇਸ਼ ਇਤੀ ਸ੍ਰੁਤੀ ਅਰਣੇ ਕੇ ਸੰਭ੍ਰਮੇਣ ਹੀ ਅੰਤਰਯਾਮੀ ਉਪਾਦਿਤਾ। ਅੰਤਰਯਾਮੀ ਵੀ ਹੈ ਉਹ, ਅੰਦਰ ਦੀਆਂ ਜਾਣਨ ਵਾਲਾ। ਭਈ ਜੇ ਅੰਤਰਯਾਮੀ ਕਿੱਦਾਂ ਹੋਊਗਾ? ਜਿਹੜਾ ਬੰਦਾ ਕੱਲਾ ਇਸ ਕਮਰੇ ਚ ਬੈਠਾ, ਬਾਕੀ ਸਾਰੇ ਬਾਹਰ ਬੈਠੇ ਹੈ, ਬਾਹਰਲਿਆਂ ਨੂੰ ਪਤਾ ਹੀ ਨਹੀਂ ਹੈ ਕਮਰੇ ਚ ਕੀ ਪਿਆ, ਉਹ ਜਿਹੜਾ ਅੰਦਰ ਬੈਠਾ ਉਹ ਸਭ ਪਤਾ ਇਹ ਕਮਰੇ ਚ ਆਹ ਚੀਜ਼ ਪਈ, ਇਹ ਕਮਰੇ ਚ ਆਹ ਚੀਜ਼ ਪਈ, ਉਹ ਅੰਦਰ ਬੈਠਾ ਹੈ। ਤੇ ਜਿਹੜਾ ਭਗਵਾਨ ਅੰਦਰ ਬੈਠਾ ਹੈ, ਅੰਦਰ ਜੇ ਨਹੀਂ ਜਾਣੂਗਾ, ਸਾਰਿਆਂ ਦੇ ਅੰਦਰ ਬੈਠਾ ਹੈ। ਇਸ ਵਜ੍ਹਾ ਉਹਨੂੰ ਕਹਿੰਦੇ ਘਟ ਨੇ ਹਰ ਜੂ ਬਚੇ, ਠੀਕ ਹੈ। ਪ੍ਰਧਾਨ ਸ਼ੇਤਰਗ ਪਤੀ ਹੀ ਤ੍ਰਿਗੁਣ ਕੀ ਸਾਮਯ ਅਵਸਥਾ ਰੂਪ ਪ੍ਰਕਿਰਤੀ ਤਥਾ ਜੀਵੋ ਕੇ ਜੋ ਪਤੀ ਹੈ ਅਰਥਾਤ ਪਾਲਕ ਹੈ, ਗੁਣੇਸ਼ ਔਰ ਸੱਤਵ ਆਦਿ ਗੁਣੋ ਕਾ ਜੋ ਨਿਯਾਮਕ ਹੈ ਵਹਿ ਈਸ਼ਵਰ ਹੈ। ਦੇਖ ਲੋ, ਇਹ ਈਸ਼ਵਰ ਦੀ ਸੰਗਿਆ ਹੋ ਗਈ। ਸ਼ੇਤਰਗ ਨੇ ਦੇਖੋ, ਸ਼ੇਤਰ ਕਿਹਨੂੰ ਕਹਿੰਦੇ ਆ ਆਪਾਂ? ਸ਼ਰੀਰ ਨੂੰ। ਸ਼ੇਤਰ ਔਰ ਸ਼ੇਤਰਗ ਦੋ ਹੁੰਦੇ ਆ, ਇੱਕ ਸ਼ਰੀਰ ਇੱਕ ਸ਼ਰੀਰੀ, ਇੱਕ ਦੇਹ ਇੱਕ ਦੇਹੀ। ਦੇਹ ਹੋ ਗਿਆ ਸ਼ਰੀਰ, ਦੇਹੀ ਇਹਨੂੰ ਅੰਦਰ ਜਿਹੜਾ ਬੈਠਾ ਜਾਣਨੇ ਵਾਲਾ ਨੂੰ ਕਹਾਂਗੇ ਦੇਹੀ। ਇੱਧਰ ਸ਼ੇਤਰ ਸ਼ੇਤਰ ਗਿਆ, ਸ਼ੇਤਰ ਕਹਾਂਗੇ ਸ਼ਰੀਰ ਨੂੰ।
ਹਾਂਜੀ,
ਸ਼ਰੀਰੀ ਕਹਿ ਲੈ ਤੇ ਦੇਹੀ ਕਹਿ ਲੈ, ਇੱਕੋ ਚੀਜ਼ ਹੋਗੀ, ਆਤਮਾ ਹੋਗੀ। ਉਹ ਸ਼ਰੀਰ ਔਰ ਦੇਹ ਇਹ ਅਲੱਗ ਅਲੱਗ ਹੋ ਗਏ, ਠੀਕ ਹੈ ਜੀ। ਪ੍ਰਧਾਨ ਜੀ ਦੇਖੋ, ਨਾ ਨਾ, ਸ਼ੇਤਰ ਕਿਆ ਸ਼ਰੀਰ ਨੂੰ, ਸ਼ੇਤਰ ਅੱਗੇ ਕਿਆ ਕੂਟਸਥ ਆਤਮਾ ਨੂੰ। ਹਾਂਜੀ, ਸ਼ੇਤਰ ਅੱਗੇ ਸਮਝੇ ਨੀ, ਦੋ ਸ਼ਬਦ ਆਉਣਗੇ, ਇੱਕ ਸ਼ੇਤਰ ਆਏਗਾ ਇੱਕ ਸ਼ੇਤਰ ਅੱਗੇ, ਠੀਕ ਹੈ। ਗੀਤਾ ਚ ਵੀ ਆਉਂਦਾ ਸ਼ੇਤਰ, ਤੇਰਵੇਂ ਦੇ ਆਏਗਾ ਇਹ ਸ਼ੇਤਰ, ਸ਼ੇਤਰ ਅੱਗਿਆ ਇੱਕ ਆਏਗਾ ਸ਼ੇਤਰ, ਇੱਕ ਅੱਗੇ ਸ਼ੇਤਰ ਅੱਗਿਆ। ਸ਼ੇਤਰ ਜਦੋਂ ਆਏਗਾ ਸ਼ਰੀਰ ਦਾ ਗ੍ਰਹਿਣ ਕਰਨਾ, ਸ਼ੇਤਰ ਅੱਗੇ ਆਏਗਾ ਸ਼ਰੀਰੀ ਦਾ, ਸ਼ੇਤਰ ਔਰ ਸ਼ੇਤਰ ਅੱਗਿਆ ਦੋ ਆਏਗੇ। ਤੇਰਵੇਂ ਦੇ ਆਏ ਚ ਗੀਤਾ ਜੀ ਦੇਖ ਲੈਣਾ, ਇਹੀ ਹੈ ਸ਼ੇਤਰ ਸ਼ੇਤਰ ਅੱਗਿਆ। ਇਹ ਵਿਚਾਰ
ਸ਼ਰੀਰੀ ਫਿਰ ਕਿਹਨੂੰ ਕਹਿੰਦੇ? ਸ਼ਰੀਰੀ
ਸ਼ਰੀਰੀ ਕਹੋ ਜਾਂ ਆਤਮਾ ਕਹੋ, ਪੂਰੀ ਚੀਜ਼ ਆ ਗਈ, ਚਾਹੇ ਦੇਹੀ ਕਹੋ, ਚਾਹੇ ਦੇਹੀ ਕਹੋ, ਚਾਹੇ ਸ਼ਰੀਰੀ ਕਹੋ, ਚਾਹੇ ਸ਼ੇਤਰ ਅੱਗੇ ਕਹੋ, ਇੱਕੋ ਚੀਜ਼ ਹੋਗੀ, ਠੀਕ ਹੈ। ਬਿਲਕੁਲ, ਜਿੰਨੀ ਵਾਰ ਮਰਜ਼ੀ ਪੁੱਛੋ। ਪ੍ਰਧਾਨ ਸ਼ੇਤਰ ਅੱਗੇ ਪਤੀ, ਇਹ ਹੋ ਗਿਆ ਜੀ। ਕੀ ਕਹਿ ਰਹੇ? ਪ੍ਰਧਾਨ ਸ਼ੇਤਰ ਅੱਗੇ ਪਤੀ ਹੀ ਤ੍ਰਿਗੁਣ, ਤ੍ਰਿਗੁਣ ਕੀ ਸਾਮਯ ਅਵਸਥਾ ਰੂਪ ਪ੍ਰਕਿਰਤੀ ਤਥਾ ਜੀਵੋ ਕੇ ਜੋ ਪਤੀ ਹੈ ਅਰਥਾਤ ਪਾਲਕ ਹੈ, ਗੁਣੇਸ਼ ਔਰ ਸੱਤਵ ਆਦਿ ਗੁਣੋ ਕਾ ਜੋ ਨਿਯਾਮਕ ਹੈ ਵਹਿ ਈਸ਼ਵਰ ਹੈ। ਪਤੀ ਸ਼ਬਦ ਅਰਥ ਦੇਖ ਲੋ ਕੀ ਕਹਿੰਦੇ ਆ, ਪਤੀ ਦਾ ਅਰਥ ਕੀ ਹੁੰਦਾ? ਪਾਲਕ, ਪਾਲਣ ਕਰਨੇ ਵਾਲਾ, ਭਰਤਾ ਜੀ ਨੂੰ ਕਹਿੰਦੇ ਆ, ਭਰਨ ਪੋਸ਼ਣ ਕਰਨੇ ਵਾਲਾ। ਇਤੀ ਹੀ ਸੁਰਤੀ, ਜੈ ਸੁਰਤੀ ਵਚਨ ਈਸ਼ਵਰ ਮੇ ਪ੍ਰਮਾਣ ਹੈ ਅਰਣਿਕ ਬ੍ਰਿਧਾਰਣਕ ਉਪਨਿਸ਼ਦ ਮੇ। ਅਰਣਿਕ ਬਣੇ ਬ੍ਰਿਧਾਰਣਕ ਉਪਨਿਸ਼ਦ ਮੇ ਅਸੰਪ੍ਰ ਕੀ ਕਹਿ ਸਮ ਵਿਸ਼ਯ ਪ੍ਰਿਆ ਰਹਿਤ ਹੋਕਰ, ਸੰਸੇ ਵਿਪ੍ਰਿਯ ਰਹਿਤ ਹੋਕਰ, ਸੰਸੇ ਵਿਪ੍ਰਿਯ ਵਿਪਰੀਤ ਭਾਵਨਾ, ਸੰਸੇ ਵਿਪ੍ਰਿਯ ਲਿਖਿਆ ਨੀ ਥੱਲੇ, ਇਹ ਤੋਂ ਦੇਖੋ ਨਾ, ਸੰਸੇ ਵਿਪ੍ਰਿਯ ਰਹਿਤ ਹੋਕਰ ਹੀ ਅੰਤਰਜਾਮੀ ਸਭ ਕੇ ਅੰਦਰ ਰਹਿ ਕਰ ਨਿਯਮਨ ਕਰਨੇ ਵਾਲਾ ਈਸ਼ਵਰ ਕਾ ਉਪਾਦਿਤ ਉਪਾਦਨ ਕਿਹਾ ਹੈ। ਤਾਂ ਹੀ ਭਗਵਾਨ ਨੇ ਕਿਹਾ ਹੈ ਕਿ ਘਟ ਘਟ ਮੇ ਹਰ ਜੂ ਬਸੇ, ਅੰਤਰਜਾਮੀ ਤਾਂ ਹੀ ਹੋਗਾ ਜੋ ਕਾ ਅੰਦਰ ਵਸ ਰਿਹਾ, ਤੋ ਅੰਦਰ ਵਸ ਨੀ ਰਿਹਾ ਤੈਨੂੰ ਕੀ ਪਤਾ ਅੰਦਰ ਕੀ ਹੋ ਰਿਹਾ, ਸਭ ਜਾਣਦਾ ਹੈ। ਬਰਮਿਆਂਤਰ ਜੰਤਰਾਣੀ, ਬਰਮਿਆਂਤਰ ਭੂਤਾਨੀ ਜੰਤਰਾ ਰੂੜਾਨੀ ਮਾਇਆ, ਅੰਦਰ ਮੈਂ ਸਾਰੇ ਜੰਤਰ ਜਿਹੜੇ ਸ਼ਰੀਰ ਨੂੰ ਕਿਹਾ ਜੰਤਰ, ਇਹ ਜਿਹੜੇ ਸਾਰੇ ਜੰਤਰ ਹੈ ਨਾ, ਇਹਨਾਂ ਨੂੰ ਮੈਂ ਘੁਮਾਉਂਦਾ ਵਾ, ਕੈਸੇ? ਆਪਣੀ ਮਾਇਆ ਕੇ ਦੁਆਰਾ ਇਹਨਾਂ ਦੇ ਉੱਤਰ ਬੈਠ ਕਰਕੇ, ਇਹਨਾਂ ਦੇ ਅੰਦਰ ਪ੍ਰਵੇਸ਼ ਕਰਕੇ, ਇਹਨਾਂ ਨੂੰ ਇਹਨਾਂ ਦੇ ਕਰਮਾਂ ਦੇ ਅਨੁਸਾਰ ਘੁਮਾ ਦੇਣਾ, ਜਿੱਦਾਂ ਦੇ ਕਰਮ ਹੋਣ ਓਦਾਂ ਦੇ ਘੁਮਾਈ ਜਾਣਾ। ਜੰਤਰਾਂ ਨੀ ਰੂੜਾ ਨੀ ਮਾਇਆ, ਮਾਇਆ ਰੂਪ ਜੰਤਰ, ਠੀਕ ਹੈ ਜੀ। ਬਸ ਕਰਦੇ ਆ, ਕਰਨਾ ਕੁਛ, ਚਲੋ ਟਿੱਪਣੀ ਕਰ ਦਿੰਦੇ, ਟਿੱਪਣੀ ਕਰ ਦਿੰਦੇ। ਸੰਭ੍ਰਮਣੇ ਨਾ ਐਸਾ ਪਾਠ ਹੋ ਤੋ ਉਸਕਾ ਅਰਥ ਆਦਰ ਕੇ ਸਾਥ ਸਮਝਣਾ, ਵਾਦੀਓ ਕੇ ਵਿਵਾਦ ਕੋ ਦਿਖਾਤੇ।
ਖਾਣ ਪੀਣ ਰੱਬ ਤਾਂ ਅੰਦਰ ਆਈ।
ਕੀ ਪੁੱਛਿਆ ਸੀ? ਅੱਛਾ, ਕਿਸ ਤਰ੍ਹਾਂ ਦੋਸਤ